ਸਤ ਨਾਮ ਵਾਹਿਗੁਰੂ, 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 ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਸਾ ਚੰਤ ਮਹੱਲਾ ਚੌਥਾ ਘਰ ਦੂਜਾ, ਹਰ ਹਰ ਕਰਤਾ ਦੁਖ ਬਿਨਾਸਨ, ਪਤਤ ਪਾਵਨ ਹਰ ਨਾਮ ਜੀਉ, ਹਰ ਸੇਵਾ ਪਾਈ ਪਰਮ ਗਤ ਪਾਈ, ਹਰ ਉੱਤਮ ਹਰ ਹਰ ਕਾਮ ਜੀਉ, ਹਰ ਹਰ ਕਰਤਾ ਦੁਖ ਬਿਨਾਸਨ, ਪਤਤ ਪਾਵਨ ਹਰ ਨਾਮ ਜੀਉ, ਹਰ ਸੇਵਾ ਪਾਈ ਪਰਮ ਗਤ ਪਾਈ, ਹਰ ਉੱਤਮ ਹਰ ਹਰ ਕਾਮ ਜੀਉ, ਹਰ ਉੱਤਮ ਕਾਮ ਜਪੀਐ ਹਰ ਨਾਮ, ਹਰ ਜਪੀਐ ਅਸਥਿਰ ਹੋਵੈ, ਜਨਮ ਮਰਨ ਦੋਵੈ ਦੁਖ ਮੇਟੇ, ਸਹਿਜੇ ਹੀ ਸੁਖ ਸੋਵੈ, ਹਰ ਹਰ ਕਿਰਪਾ ਧਾਰੋ ਠਾਕੁਰ, ਹਰ ਜਪੀਐ ਆਤਮ ਰਾਮ ਜੀਉ, ਹਰ ਹਰ ਕਰਤਾ ਦੁਖ ਬਿਨਾਸਨ, ਪਤਤ ਪਾਵਨ ਹਰ ਨਾਮ ਜੀਉ, ਹਰ ਹਰ ਕਿਰਪਾ ਧਾਰੋ ਠਾਕੁਰ, ਹਰ ਜਪੀਐ ਆਤਮ ਰਾਮ ਜੀਉ, ਹਰ ਹਰ ਕਰਤਾ ਦੁਖ ਬਿਨਾਸਨ, ਪਤਤ ਪਾਵਨ ਹਰ ਨਾਮ ਜੀਉ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਕੀ ਸਾਜੀ ਨਿਵਾਜੀ, ਗੁਰੂ ਸਰੂਪ, ਗੁਰੂ ਖਾਲਸਾ ਸਾਧ ਸੰਗਤ ਜੀ, ਸੋਢੀ ਸੁਲਤਾਨ, ਧੰਨ ਧੰਨ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਜ਼ਿੰਦਗੀ ਦਾ ਮੁੱਖ ਪ੍ਰਯੋਜਨ ਕੀ ਹੈ, ਉਸ ਮੁੱਖ ਪ੍ਰਯੋਜਨ ਦੇ ਬਾਰੇ ਚਾਨਣਾ ਪਾਇਆ। ਇਸੇ ਪ੍ਰਕਾਰ ਆਪਾਂ ਦੁਨਿਆਵੀ ਲੋਕ ਕਈ ਤਰ੍ਹਾਂ ਦੇ ਪਰਮ ਭੁਲੇਖਿਆਂ 'ਚ ਉਲਝੇ ਹੋਏ ਹਾਂ। ਇਹਨਾਂ ਪਰਮ ਭੁਲੇਖਿਆਂ ਦੀ ਨਿਵਿਰਤੀ ਕਿਵੇਂ ਹੋਵੇ, ਇਹਨਾਂ ਵਿਚਾਰਾਂ ਨੂੰ ਸਤਿਗੁਰੂ ਪਾਤਸ਼ਾਹ ਨੇ ਇੱਥੇ ਖੁਲਾਸੇ ਦੇ ਸਹਿਤ ਬਿਆਨ ਕੀਤਾ ਹੈ। ਸ਼ਬਦ ਲਮੇਰਾ ਹੋਣ ਕਰਕੇ ਆਪਾਂ ਸਾਰੇ ਅੱਖਰੀ ਅਰਥਾਂ ਦੀ ਵਿਚਾਰ ਕਰਨੀ ਹੈ। ਸਾਰਿਆਂ ਤੋਂ ਪਹਿਲਾਂ ਗੁਰਦੇਵ ਨੇ ਮੰਗਲ ਕੀਤਾ, ਮੰਗਲ। ਮੈਂ ਵਿਸ਼ੇਸ਼ ਕਰਕੇ ਬੇਨਤੀ ਕਰਾਂ, ਜਿਵੇਂ ਛੋਟੇ ਛੋਟੇ ਬੱਚੇ ਸਕੂਲੇ ਪੜ੍ਹਨ ਜਾਂਦੇ ਨੇ ਨਾ, ਤੇ ਸਾਡੇ ਜ਼ਮਾਨੇ 'ਚ ਕਿੰਨੇ ਸਨ ਪੂਰਨੇ ਪੌੜੇ, ਅੱਜ ਸਾਡੇ ਬੱਚੇ ਪੜ੍ਹ ਜਾਂਦੇ, ਫਟੀਆਂ ਨਹੀਂ ਰਹੀਆਂ, ਨਿੱਕੀਆਂ ਨਿੱਕੀਆਂ ਕਾਪੀਆਂ ਦੇ ਉੱਪਰ ਊੜਾ ਐੜਾ ਜਾਂ ABC ਵਗੈਰਾ ਲਿਖੀ ਹੁੰਦੀ ਹੈ, ਤੇ ਟੀਚਰ ਸਾਹਿਬਾਨ ਹਦਾਇਤ ਕਰਦੇ ਨੇ ਪੁੱਤਰ ਇਹਦੇ ਉੱਪਰ ਪੋਲਾ ਪੋਲਾ ਲਿਖ। ਪਹਿਲਾਂ ਮਲਾਹ ਕਹਿੰਦੇ ਸਨ, ਹੁਣ ਡਿਕਟੇਸ਼ਨ ਕਹਿੰਦੇ ਨੇ। ਤੋ ਸਤਿਗੁਰੂ ਪਾਤਸ਼ਾਹ ਨੇ ਸਾਡੇ ਵਾਸਤੇ ਪੂਰਨੇ ਪਾਏ ਨੇ ਪਿਆਰਿਆ, ਕੋਈ ਵੀ ਕੰਮ ਕਰਨਾ ਹੋਵੇ ਉਸ ਇੱਕ ਪਰਮਾਤਮਾ ਨੂੰ ਭੁੱਲੀ ਨਾ, ਕਿਉਂਕਿ ਸ਼ਬਦ ਦੇ ਆਰੰਭ ਵਿੱਚ ਸਤਿਗੁਰੂ ਪਾਤਸ਼ਾਹ ਨੇ ਮੰਗਲ ਕੀਤਾ ਏਕ ਓਂਕਾਰ ਸਤਿਗੁਰ ਪ੍ਰਸਾਦ। ਏਕ ਓਂਕਾਰ ਦੇ ਅੱਖਰੀ ਅਰਥ ਆਪਾਂ ਪ੍ਰਚਲਿਤ ਤੌਰ ਤੇ ਗਿਆਨੀ ਸਿੰਘਾਂ ਦੀ ਪਾਵਨ ਰਸਨਾ ਤੋਂ ਸਰਵਣ ਕਰਦੇ ਹਾਂ, ਆਪਣੇ ਅੰਦਰ ਦਵੈਤ ਹੈ ਦਵੈਤ, ਮੈਂ ਅਮੀਰ ਹਾਂ ਇਹ ਗਰੀਬ ਹੈ, ਮੈਂ ਗੋਰਾ ਹਾਂ ਇਹ ਕਾਲਾ ਹੈ, ਸਾਡੀ ਜਾਤ ਉੱਚੀ ਇਹਨਾਂ ਦੀ ਜਾਤ ਨੀਵੀਂ ਹੈ, ਆਪਾਂ ਇਹਨਾਂ ਦਵੈਤਾਂ ਨਾਲ ਭਰੇ ਪਏ। ਦਵੈਤਾਂ ਦੇ ਨਾਲ ਇੱਕ ਓਂਕਾਰ ਦਾ ਸਾਡੇ ਵਿਦਵਾਨ ਪੁਰਸ਼ਾਂ ਨੇ ਕੀਤਾ ਪਿਆਰਿਆ, ਉਸ ਪਰਮਾਤਮਾ ਦੇ ਅੰਦਰ ਕਿਸੇ ਪ੍ਰਕਾਰ ਦੀ ਦਵੈਤ ਨਹੀਂ। ਆਪਾਂ ਇਹਨੂੰ ਮੋਟੀ ਭਾਸ਼ਾ 'ਚ ਕਹਿ ਸਕਦੇ ਹਾਂ ਕਾਣੀ ਵੰਡ। ਮੈਨੂੰ ਚੰਗੀ ਤਰ੍ਹਾਂ ਇੱਕ ਲੇਖ ਚੇਤੇ ਹੈ, ਸਾਡੀ ਕੌਮ ਦੇ ਵਿਦਵਾਨ ਹੋਏ ਨੇ ਗਿਆਨੀ ਗੁਰਮੁਖ ਸਿੰਘ ਮੁਸਾਫਰ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਰਹੇ, ਪੰਜਾਬ ਦੇ ਮੁੱਖ ਮੰਤਰੀ ਵੀ ਰਹੇ। ਉਹਨਾਂ ਦਾ ਸਾਨੂੰ ਕਾਲਜ ਵਿੱਚ ਇੱਕ ਲੇਖ ਲੱਗਾ ਸੀ, ਹਿੰਦੂ ਪਾਣੀ ਤੇ ਮੁਸਲਮਾਨ ਪਾਣੀ। ਮੈਂ ਦਵੈਤ ਦੀ ਬੇਨਤੀ ਕਰ ਰਿਹਾ ਆਪ ਜੀ ਨੂੰ, ਹੁਣ ਪਾਣੀ ਦਾ ਬਹੁਤ ਸਾਰਾ ਵਧੀਆ ਪ੍ਰਬੰਧ ਹੈ, ਅੱਗੇ ਸਟੇਸ਼ਨ ਦੇ ਉੱਪਰ ਭਾਵੇਂ ਵੱਡਾ ਹੋਵੇ ਭਾਵੇਂ ਛੋਟਾ ਹੋਵੇ, ਲੱਕੜ ਦੀਆਂ ਫੱਟੀਆਂ ਦਾ ਜੰਗਲਾ ਬਣਿਆ ਹੁੰਦਾ ਸੀ, ਮੈਂ ਵੇਖਿਆ ਖੁਦ ਆਪ। ਮੇਰਾ ਜਨਮ 47 ਤੋਂ ਬਾਅਦ ਹੈ, ਉੱਥੇ ਅੱਜ ਕੱਲ੍ਹ ਆਪਾਂ ਆਮ ਲਿਖਿਆ ਵੇਖਦੇ ਹਾਂ ਪੀਣ ਵਾਲਾ ਪਾਣੀ, ਪਰ 47 ਤੋਂ ਪਹਿਲਾਂ ਉੱਥੇ ਪੀਣ ਵਾਲੇ ਪਾਣੀ ਦੀ ਥਾਂ ਤੇ ਲਿਖਿਆ ਹੁੰਦਾ ਸੀ ਹਿੰਦੂ ਪਾਣੀ ਤੇ ਮੁਸਲਮਾਨ ਪਾਣੀ। ਮੈਂ ਬੇਨਤੀ ਕੀਤੀ ਕਿ ਮੈਂ ਇਹ ਕਾਲਜ ਪੜ੍ਹਦਿਆਂ ਲੇਖ ਪੜ੍ਹਿਆ ਗੁਰਮੁਖ ਸਿੰਘ ਮੁਸਾਫਰ ਜੀ ਦਾ, ਪਾਣੀ ਇੱਕ ਹੈ, ਮੁਸਲਮਾਨਾਂ ਦੇ ਘੜੇ 'ਚ ਪਾਣੀ ਪੈ ਗਿਆ ਤੇ ਪਾਣੀ ਮੁਸਲਮਾਨ ਹੋ ਗਿਆ, ਹਿੰਦੂ ਦੇ ਘੜੇ ਵਿੱਚ ਪਾਣੀ ਪੈ ਗਿਆ ਤੇ ਪਾਣੀ ਹਿੰਦੂ ਹੋ ਗਿਆ, ਜਦਕਿ ਪਰਮਾਤਮਾ ਨੇ ਪਾਣੀ ਤੇ ਕਿਤੇ ਨਹੀਂ ਲਿਖਿਆ ਵੀ ਪਾਣੀ ਹਿੰਦੂ ਹੈ ਜਾਂ ਸਿੱਖ ਹੈ ਜਾਂ ਮੁਸਲਮਾਨ ਹੈ, ਪਾਣੀ ਇੱਕ ਹੈ। ਪਰ ਆਪਾਂ ਲੇਬਲ ਲਾ ਦਿੱਤੇ, ਇੱਕ ਇਹ ਕਹਿੰਦਾ ਵੀ ਪਿਆਰਿਓ ਉਸ ਪਰਮਾਤਮਾ 'ਚ ਕਿਸੇ ਪ੍ਰਕਾਰ ਦੀ ਦਵੈਤ ਨਹੀਂ, ਅਦਵੈਤ ਰੂਪੀ ਬ੍ਰਹਮ ਈਰਖਾ ਤੋਂ ਪਰਾਂ, ਔਰ ਜੋ ਵੀ ਉਹਦਾ ਕੋ ਨਾਂ ਲੈਂਦਾ ਹੈ ਉਹਦੀ ਉਹ ਰੱਖਿਆ ਕਰਦਾ ਹੈ। ਇੱਕ ਮੈਂ ਨਿਮਰਤਾ ਸਹਿਤ ਬੇਨਤੀ ਕਰਾਂ ਕਿ ਅੱਜ ਕੱਲ੍ਹ ਰਿਵਾਜ਼ ਚੱਲਿਆ ਕਾਰਾਂ ਦੇ ਮਗਰ ਇੱਕ ਓਂਕਾਰ ਲਿਖਣ ਦਾ, ਇਹ ਰਿਵਾਜ਼ ਮਾੜਾ ਨਹੀਂ ਚੰਗਾ ਹੈ। ਗੁਰੂ ਕਿਰਪਾ ਕਰੇ ਉਹਨਾਂ ਗੁਰਮੁਖ ਪਿਆਰਿਆਂ ਦੀ ਕਾਰਾਂ ਦੇ ਉੱਪਰ ਵੀ ਇੱਕ ਓਂਕਾਰ ਹੋਵੇ ਤੇ ਉਹਨਾਂ ਦੇ ਹਿਰਦਿਆਂ ਦੇ ਅੰਦਰ ਵੀ ਇੱਕ ਓਂਕਾਰ ਹੋਵੇ, ਮੇਰੀ ਅਰਦਾਸ ਹੈ ਗੁਰੂ ਅੱਗੇ। ਪਰ ਇੱਕ ਨਾਲ ਨਿਮਰਤਾ ਸਹਿਤ ਬੇਨਤੀ ਹੈ, ਜਿਹੜਾ ਉਹ ਸਾਡੇ ਪੇਂਟਰ ਭਰਾ ਇੱਕ ਓਂਕਾਰ ਲਿਖਦੇ ਨੇ ਨਾ, ਉਹਨਾਂ ਦਾ ਲਿਖਣ ਦਾ ਤਰੀਕਾ ਦਰੁਸਤ ਨਹੀਂ, ਗਲਤ ਹੈ। ਜਿਹੜਾ ਓਂਕਾਰ ਦਾ ਹੋੜਾ ਹੈ ਉਹਨੂੰ ਅੱਗੋਂ ਜਾ ਕੇ ਬੰਦ ਕਰ ਦਿੰਦੇ ਨੇ, ਕਿਤੇ ਵੱਟ ਚੜ੍ਹ ਦਿੰਦੇ ਨੇ। ਅਗਰ ਜੇ ਤੁਸੀਂ ਸ਼ੁੱਧ ਲਿਖਣਾ ਹੋਵੇ ਤੇ ਜਿਵੇਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ 'ਚ ਲਿਖਿਆ, ਇੱਥੋਂ ਵੇਖ ਕੇ ਇਸ ਤਰ੍ਹਾਂ ਦਾ ਲਿਖਾਉਣਾ ਕਰੋ, ਕਿਉਂਕਿ ਊੜੇ ਦਾ ਖੁੱਲ੍ਹਾ ਹੋੜਾ ਕਿਸੇ ਖਾਸ ਮਕਸਦ ਨੂੰ ਲੈ ਕਰਕੇ ਪਾਤਸ਼ਾਹ ਨੇ ਲਿਖਣਾ ਕੀਤਾ ਨਹੀਂ, ਤੇ ਆਪਾਂ ਊੜੇ ਨੂੰ ਅੱਗੇ ਟਿੱਪੀ ਲਾ ਕੇ ਆੜਾ ਲਾ ਕੇ ਕੱਕੇ ਨੂੰ ਕੰਨਾਂ ਤੇ ਰਾਰਾ ਓਂਕਾਰ ਵੀ ਲਿਖ ਸਕਦੇ ਆ, ਪਰ ਜਿਹੜਾ ਖੁੱਲ੍ਹਾ ਔੜਾ ਲਿਖਿਆ ਨਾ, ਇਹਦੇ ਪਿੱਛੇ ਇੱਕ ਫਲਸਫਾ ਹੈ ਵੀ ਬਾਕੀਆਂ ਦੇ ਦਰਵਾਜ਼ੇ ਭਾਵੇਂ ਬੰਦ ਹੋ ਜਾਣ, ਪਰਮਾਤਮਾ ਦਾ ਅਰ ਕਿਸੇ ਮੌਕੇ ਬੰਦ ਨਹੀਂ ਹੁੰਦਾ। ਜਿਵੇਂ ਆਪਾਂ ਕਿਸੇ ਮਹਾਂਪੁਰਸ਼ ਨੂੰ ਮਿਲਣ ਜਾਈਏ ਤੇ ਆਪਾਂ ਕਹਿੰਦੇ ਨੇ ਜੀ ਬਾਬੇ ਹੁਣੇ ਬਰਾਜੇ ਨੇ, ਸ਼ਾਮ ਨੂੰ ਆਇਆ ਜੇ ਜਾਂ ਦੋ ਘੰਟਿਆਂ ਨੂੰ ਆਇਆ ਜੇ, ਉਹ ਅਹੰਕਾਰ ਦਾ ਖੁੱਲ੍ਹਾ ਔੜਾ ਸਾਨੂੰ ਇਹ ਪ੍ਰੇਰਨਾ ਦਿੰਦਾ, ਗੁਰਮੁਖਾ ਤੂੰ ਉਸ ਵਾਹਿਗੁਰੂ ਨੂੰ ਚੇਤੇ ਕਰ, ਦਿਨੇ ਚੇਤੇ ਕਰ, ਰਾਤ ਨੂੰ ਚੇਤੇ ਕਰ, ਸੁਬਾਹ ਚੇਤੇ ਕਰ, ਸ਼ਾਮ ਨੂੰ ਚੇਤੇ ਕਰ, ਉਹ ਹਰ ਮੌਕੇ ਤੇਰੀ ਅਰਦਾਸ ਨੂੰ ਸੁਣੇਗਾ। ਬਾਬਾ ਕਬੀਰ ਦਾ ਪਾਵਨ ਸ਼ਲੋਕ ਹੈ, ਕਬੀਰ ਕੇਸੋ ਕੇਸੋ ਕੁਕੀਐ ਨਾ ਸੋਈਏ ਆਸਾਰ, ਰਾਤ ਦਿਲਸ ਕੇ ਕੂਕਨੇ ਕਬਹੂ ਕੇ ਸੁਨੇ ਪੁਕਾਰ। ਰਾਤ ਵਾਜ ਬਾਰ ਦਿਨੇ ਚੇਤੇ ਕਰ, ਕਦੇ ਨਾ ਕਦੇ ਗੁਰਮੁਖ ਪਿਆਰਾ ਤੇਰੀ ਅਰਦਾਸ ਪਰਮਾਤਮਾ ਤੱਕ ਪਹੁੰਚ ਜਾਏਗੀ। ਇਹ ਸਾਨੂੰ ਇੱਕ ਓਂਕਾਰ ਦਾ ਖੁੱਲ੍ਹਾ ਔੜਾ ਪ੍ਰੇਰਨਾ ਦਿੰਦਾ ਹੈ, ਪਰ ਉਸ ਪਰਮਾਤਮਾ ਨੂੰ ਸਮਝਣ ਲਈ ਦੁਨੀਆਂ ਦੀਆਂ ਕਿਤਾਬਾਂ ਤੱਕ, ਕਿਤਾਬਾਂ ਨਾਲ ਉੱਥੋਂ ਤੱਕ ਪਹੁੰਚਿਆ ਨਹੀਂ ਜਾਏਗਾ। ਜੇ ਤੂੰ ਆਖੇ ਨਾ ਵੀ ਮੈਂ ਬਹੁਤ ਪੜ੍ਹਿਆ, ਮੈਨੂੰ ਬੜਾ ਨਾਲਜ ਹੈ, ਮੈਂ ਬੜੇ ਗ੍ਰੰਥ ਪੜ੍ਹੇ ਨੇ, ਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਪਿਆਰਿਆ ਬਾਤ ਮਿਹਨਤ ਨਾਲ ਨਹੀਂ ਬਣਨੀ, ਗੁਰੂ ਦੀ ਕਿਰਪਾ ਨਾਲ ਬਣਨੀ। ਸਤਿਗੁਰ ਪ੍ਰਸਾਦ ਅਰਥ ਹੈ ਸੱਚਾ ਗੁਰੂ ਕਰੇ ਕਿਰਪਾ ਤੇ ਤੈਨੂੰ ਉਸ ਇੱਕ ਪ੍ਰਮਾਤਮਾ ਦੀ ਸਮਝ ਪੈ ਸਕਦੀ ਹੈ।
ਆਸਾ ਚੰਤ
ਰਾਗਾਂ ਦੇ ਮੁਤਾਬਕ ਗੁਰਮੁਖੋ, ਇਹ ਆਸਾ ਰਾਗ ਦਾ ਨਾਂ ਹੈ, ਪਰ ਮੈਂ ਇਹਦਾ ਅਨੁਭਵੀ ਅਰਥ ਜੋ ਸਮਝਿਆ ਉਹ ਇਹ ਹੈ, ਗੁਰਮੁਖਾ ਆਪਾਂ ਬੰਦੇ ਕੋਲ ਜਾਂਦੇ ਤੇ ਆਪਣਾ ਕਈ ਵਾਰ ਰਿਜੈਕਟਡ ਹੋ ਜਾਂਦੇ ਹਾਂ, ਨਿਰਾਸ਼ ਹੋ ਜਾਂਦੇ ਹਾਂ, ਪਤਾ ਨਹੀਂ ਇਹਨੇ ਮੇਰੀ ਮੰਨਣੀ ਕਿ ਨਹੀਂ ਮੰਨਣੀ, ਮੈਨੂੰ ਸਿੱਧਾ ਨਹੀਂ ਬੋਲਿਆ। ਇਹ ਆਸਾ ਕਹਿੰਦੀ ਗੁਰਮੁਖਾ ਜੀਵਨ ਪ੍ਰਯੰਤ ਪਰਮਾਤਮਾ ਤੇ ਆਸਾ ਰੱਖ, ਵਿਸ਼ਵਾਸ ਰੱਖ, ਨਿਰਾਸ ਨਾ ਹੋ, ਤੇਰੀ ਆਸ ਮੁਰਾਦ ਨੂੰ ਪੂਰੀਆਂ ਕਰ ਹੀ ਦੇਗਾ। ਜਿਹਨੂੰ ਅੰਗਰੇਜ਼ੀ 'ਚ ਬੜਾ ਸੁੰਦਰ ਫਰਮਾਇਆ ਹੈ, ਹੋਪ ਸਸਟੇਨਡ ਲਾਈਫ, ਜਿੰਨਾ ਚਿਰ ਤੇਰਾ ਜੀਵਨ ਹੈ ਨਾ ਆਸ ਰੱਖ, ਚਾਕ ਰੱਖ, ਪਤਾ ਨਹੀਂ ਤੇਰੇ 'ਤੇ ਕਦੋਂ ਕਿਰਪਾ ਹੋ ਜਾਏ। ਸ਼ੰਤ ਉਸ ਰਾਗ ਨੂੰ ਕਹਿੰਦੇ ਨੇ ਜਿਹਦੇ ਵਿੱਚ ਕਾਵ ਅਤੇ ਸੰਗੀਤ ਦੋ ਪੱਖ ਇਕੱਠੇ ਹੋਣ। ਮਹੱਲਾ ਚੌਥਾ, ਗੁਰੂ ਰਾਮਦਾਸ ਪਾਤਸ਼ਾਹ ਸ਼ਬਦ ਉਚਾਰਨ ਕਰਦੇ ਨੇ, ਕਰ ਦੂਜਾ, ਤੇ ਰਾਗੀ ਸਿੰਘਾਂ ਵਾਸਤੇ ਹਦਾਇਤ ਹੈ, ਗੁਰਮੁਖੋ ਜਦੋਂ ਕੀਰਤਨ ਕਰਨਾ ਨਾ ਉਦੋਂ ਦੂਜੇ ਕਰ ਸੁਰਤਾਲ ਵਿੱਚ ਕਰਨਾ।
ਹਰ ਹਰ ਕਰਤਾ ਦੁਖ ਵਿਨਾਸ਼ਨ,
ਹਰ ਦਾ ਅਰਥ ਹੈ ਹਰੇ ਪਰੇ ਕਰਨ ਵਾਲਾ, ਹਰ ਦਾ ਅਰਥ ਪਾਣੀ ਵੀ ਕੀਤਾ ਹੈ। ਜਿਵੇਂ ਪਾਣੀ ਨਾਲ ਗੁਰਮੁਖੋ ਹਰ ਤਰ੍ਹਾਂ ਦੀ ਮੈਲ ਲਹਿ ਜਾਂਦੀ ਹੈ ਨਾ, ਇਸੇ ਪ੍ਰਕਾਰ ਪਰਮਾਤਮਾ ਦਾ ਨਾਮ ਲੈਣ ਦੇ ਨਾਲ ਵੱਡੇ ਵੱਡੇ ਪਾਪੀਆਂ ਦੀ ਕਲਿਆਣ ਹੋ ਗਈ। ਆਪਾਂ ਪੜ੍ਹਦੇ ਹਾਂ ਗਣਕਾ ਪਾਪਣ ਹੋਏ ਕੇ ਪਾਪਾਂ ਦਾ ਗਲ ਹਾਰ ਪਰੋਤਾ, ਮਹਾਂਪੁਰਖ ਅਚਾਨ ਚੱਕ ਗਣਕਾ ਵਾੜੇ ਆਏ ਖਲੋਤਾ, ਦੁਰਮਨ ਦੇਖ ਦਿਆਲ ਹੋਏ ਹੱਥੋਂ ਉਸ ਨੂੰ ਦਿੱਤੋ ਸੁਤੋਤਾ, ਲਿਵ ਲਾਗੀ ਤਿਸਤੋਤਿਓਂ ਦੁਰਮਤ ਪਾਪ ਕਲੇਵਰ ਧੋਤਾ। ਅਜਾਮਲ ਪਾਪੀ ਜਗ ਜਾਣੇ ਨਿਮਖ ਮਾਂ ਨਿਸਤਾਰਾ, ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਪਿਆਰਿਆ ਉਹ ਹਰੇ ਜਿਹੜਾ ਪਾਣੀ ਵਰਗਾ ਹੈ, ਉਹ ਹਰੇ ਜਿਹੜਾ ਦੁੱਖਾਂ ਦਾ ਹਰਕ ਹੈ, ਉਹ ਹਰੇ ਜਿਹੜਾ ਹਰ ਥਾਂ ਤੇ ਵਿਆਪਕ ਹੈ, ਜਿਹਨੂੰ ਆਪਾਂ ਓਮਨੀ ਪ੍ਰੈਜੈਂਟ ਕਹਿ ਦਿੰਦੇ ਹਾਂ, ਹਰ ਹਰ ਕਰਤਾ, ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਦੁੱਖ ਵਿਨਾਸ਼ਨ ਦੁੱਖਾਂ ਨੂੰ ਵਿਸ਼ੇਸ਼ ਕਰਕੇ ਨਾਸ਼ ਕਰਨ ਵਾਲਾ ਹੈ।
ਪਤ ਤੇ ਪਾਵਨ ਹਰ ਨਾਮ ਜੀਓ,
ਜਿਹੜਾ ਪ੍ਰਮਾਤਮਾ ਦਾ ਨਾਮ ਹੈ ਗੁਰੂ ਪਿਆਰੋ, ਅਪਵਿੱਤਰਾਂ ਨੂੰ ਪਵਿੱਤਰ ਕਰਨ ਵਾਲਾ ਹੈ। ਸਾਡੀ ਕੌਮ ਦੇ ਵਿਦਵਾਨ ਗਿਆਨੀ ਸੰਤੋਖ ਸਿੰਘ ਨੇ ਬੜਾ ਸੁੰਦਰ ਫਰਮਾਇਆ ਹੈ, ਉਹ ਕਹਿੰਦੇ ਤੋਏ ਬਿਨ ਤਾਲ ਜੈਸੇ ਨਾਮ ਦੀ ਇੰਪੋਰਟੈਂਸ, ਨਾਮ ਦੀ ਵਡਿਆਈ, ਨਾਮ ਕਿੰਨਾ ਜ਼ਰੂਰੀ ਹੈ। ਭਾਈ ਜੀ ਕਹਿੰਦੇ ਨੇ ਤੋਏ ਬਿਨ ਤਾਲ ਜੈਸੇ, ਭਾਗ ਬਿਨ ਪਾਲ ਜੈਸੇ, ਰਹਿਣ ਬਿਨ ਚੰਦ ਦੇ। ਇਹਦਾ ਅਰਥ ਇਹ ਹੈ ਜਿਵੇਂ ਪਾਣੀ ਤੋਂ ਬਿਨਾਂ ਸੁੱਕਾ ਤਾਲ ਕਿਸੇ ਕੰਮ ਨਹੀਂ, ਚੰਗੇ ਕਰਮਾਂ ਤੋਂ ਬਿਨਾਂ ਮੱਥਾ ਕਿਸੇ ਕੰਮ ਨਹੀਂ। ਔਰ ਇਸੇ ਪ੍ਰਕਾਰ ਜੇ ਰਾਤ ਨੂੰ ਚੰਦਰਮਾ ਨਹੀਂ ਤੇ ਰਾਤ ਵੀ ਨਹੀਂ ਫੱਬਦੀ। ਦੀਪ ਬਿਨ ਧਾਮ ਜੈਸੇ, ਦੀਵੇ ਤੋਂ ਬਿਨਾਂ ਘਰ ਨਹੀਂ ਚੰਗਾ ਲੱਗਦਾ। ਰੂਪ ਬਿਨ ਬਾਮ ਜੈਸੇ, ਇਹ ਗਿਆਨੀ ਸੰਤੋਖ ਸਿੰਘ ਦਾ ਲਿਖਤ ਹੈ ਕਵਿਤ। ਉਹ ਕਹਿੰਦੇ ਜਿਵੇਂ ਇਸਤਰੀ ਦਾ ਸੁਪਨ ਉਹਦੀ ਕਦਰ ਵਧਾਉਂਦਾ ਹੈ। ਕਾਜ ਬਿਨ ਦਾਮ ਜੈਸੇ, ਤੇ ਜਿਵੇਂ ਕੋਈ ਬੰਦਾ ਕੰਮ ਕਰੇ ਤੇ ਉਹਨੂੰ ਸ਼ਾਮ ਨੂੰ ਪੈਸੇ ਨਾ ਮਿਲਣ, ਉਸ ਕੰਮ ਦਾ ਕੀ ਫਾਇਦਾ। ਬਾਣੀ ਬਿਨ ਛੰਦ ਦੇ, ਤੇ ਜਿਹੜੀ ਲਿਖਤ ਵਿੱਚ ਕਾਵਿ ਵਿੱਚ ਛੰਦਾ ਬੰਦੀ ਨਹੀਂ, ਉਹਦਾ ਲਿਖਤ ਵਿੱਚ ਲਿਖਤ ਕਿਸ ਕੰਮ। ਕਹਿੰਦੇ ਨੇ ਫੂਲ ਬਿਨ ਵਾਸ ਦੇ, ਵਪਾਰੀ ਬਿਨ ਰਾਸ ਦੇ, ਉਹ ਫੁੱਲ ਕਿਸ ਕੰਮ ਜਿਹਦੇ ਵਿੱਚ ਸੁਗੰਧੀ ਨਹੀਂ, ਉਹ ਵਪਾਰੀ ਕਿਵੇਂ ਕਾਮਯਾਬ ਹੋਵੇਗਾ ਜਿਹਦੀ ਜੇਬ ਵਿੱਚ ਪੈਸੇ ਨਹੀਂ। ਇਸੇ ਪ੍ਰਕਾਰ ਕਹਿੰਦੇ ਸਰੀਰ ਬਿਨ ਸਾਸ ਦੇ, ਸ਼ਮੀਰ ਬਿਨ ਕੰਧ ਦੇ, ਗੰਧ ਦੇ। ਜਿਵੇਂ ਸਰੀਰ ਸਵਾਸਾਂ ਤੋਂ ਬਿਨਾਂ ਕਿਸੇ ਕੰਮ ਨਹੀਂ, ਹਵਾ ਵਿੱਚ ਸੁਗੰਧ ਹੀ ਨਹੀਂ, ਗੰਦੀ ਬਦਬੂ ਆਉਂਦੀ ਤੇ ਹਵਾ ਕਿਸੇ ਕੰਮ ਨਹੀਂ। ਗੋਬਿੰਦ ਭਜਨ ਬਿਨ ਮਨੁੱਖ ਸਰੀਰ ਐਸੇ, ਸਾਡੇ ਮਨੁੱਖਾ ਸਰੀਰ ਦੀ ਵੈਲਿਊ ਤਾਂ ਹੈ ਜੇ ਸਾਡੇ ਹਿਰਦੇ ਦੇ ਅੰਦਰ ਪਰਮਾਤਮਾ ਦਾ ਨਾਮ ਹੈ। ਤੋ ਕਹਿੰਦੇ ਤੈਸੇ ਬਰਬਾਦ ਹੋਤ ਬੰਸ ਬਿਨ ਆਨੰਦ ਦੇ। ਜਿਹੜੇ ਘਰ ਵਿੱਚ ਬੱਚਾ ਨੇ ਉਹ ਘਰ ਵੀ ਕਿਸੇ ਕੰਮ ਨਹੀਂ। ਜਿਹੜਾ ਮੈਂ ਬੇਨਤੀ ਕੀਤੀ ਹੈ ਨਾ, ਇਹ ਗਿਆਨੀ ਸੰਤੋਖ ਸਿੰਘ ਨੇ ਆਪਣੀ ਰਚਨਾ ਵਿੱਚ ਇਹਦਾ ਜ਼ਿਕਰ ਕੀਤਾ ਹੈ ਕਿ ਸਵਾਸ ਤੋਂ ਬਿਨਾਂ ਸਰੀਰ ਕਿਸੇ ਕੰਮ ਨਹੀਂ, ਪੈਸਿਆਂ ਤੋਂ ਬਿਨ ਪਾਰੀ ਕਿਸੇ ਕੰਮ ਨਹੀਂ। ਜਿਵੇਂ ਔਰਤ ਦਾ ਸੁੰਦਰ ਸਰੂਪ ਨਾ ਹੋਵੇ ਤੇ ਉਹਦੀ ਸਹੁਰਿਆਂ ਦੀ ਕਦਰ ਨਹੀਂ। ਤਾਲ ਵਿੱਚ ਪਾਣੀ ਨਾ ਹੋਵੇ, ਇਸੇ ਪ੍ਰਕਾਰ ਮਨੁੱਖਾ ਬੰਦਗੀ ਤੋਂ ਬਿਨਾਂ ਮਨੁੱਖ ਦਾ ਸਰੀਰ ਕਿਸੇ ਕੰਮ ਨਹੀਂ। ਭਗਤ ਪਾਵਨ ਹਰ ਨਾਮ ਜੀਓ, ਜਿਹੜਾ ਪਰਿਪੂਰਨ ਪਰਮਾਤਮਾ ਦਾ ਨਾਮ ਹੈ ਪਿਆਰਿਓ, ਇਹ ਭਗਤਾਂ ਨੂੰ, ਇਹ ਅਪਵਿੱਤਰਾਂ ਨੂੰ ਪਵਿੱਤਰ ਕਰਨ ਵਾਲਾ ਹੈ।
ਹਰ ਸੇਵਾ ਭਾਈ ਪਰਮ ਗਤ ਪਾਈ,
ਇਹਨਾਂ ਨੂੰ ਹਰੀ ਪਰਮਾਤਮਾ ਦੀ ਸੇਵਾ ਚੰਗੀ ਲੱਗੀ। ਜਿਹੜੇ ਈਸਾਈ ਭਰਾ ਨੇ ਨਾ, ਉਹਨਾਂ ਦਾ ਕਿਨਾਰਾ ਹੈ ਨਰ ਸੇਵਾ ਨਾਰਾਇਣ ਸੇਵਾ। ਦਸਮ ਪਾਤਸ਼ਾਹ ਦੇ ਬਚਨ ਨੂੰ ਕਹਿੰਦੇ ਗੁਰਸਿੱਖੋ, ਜਿਹੜੀ ਸਿੱਖਾਂ ਦੀ ਸੇਵਾ ਕਰਨੀ ਮੈਨੂੰ ਚੰਗੀ ਲੱਗਦੀ, ਮੇਰੀ ਸੇਵਾ ਹੈ। ਦਸਮ ਪਾਤਸ਼ਾਹ ਦੇ ਆਪਾਂ ਬਚਨ ਪੜ੍ਹਦੇ ਹਾਂ, ਇਹਨਾਂ ਦੀ ਸੇਵਾ ਮੈਨੂੰ ਬਹੁਤ ਚੰਗੀ ਲੱਗਦੀ। ਸੇਵ ਕਰੀ ਇਹਨੀ ਕੀ ਭਾਵਤ, ਔਰ ਕੀ ਸੇਵ ਸੁਹਾਤ ਨਾ ਜੀ ਕੋ। ਮੈਨੂੰ ਗੁਰੂ ਕੇ ਸਿੱਖਾਂ ਦੀ ਸੇਵਾ ਚੰਗੀ ਲੱਗਦੀ। ਇਸ ਪ੍ਰਕਾਰ ਹਰ ਸੇਵਾ ਭਾਈ ਪਰਮਗਤ ਪਾਈ, ਜਿਨ੍ਹਾਂ ਨੂੰ ਗੁਰਮੁਖ ਪਿਆਰਿਆਂ ਨੂੰ ਹਰੀ ਦੀ ਸੇਵਾ ਚੰਗੀ ਲੱਗੀ, ਜਿਨ੍ਹਾਂ ਨੇ ਗੁਰਸਿੱਖਾਂ ਦੀ ਸੇਵਾ ਕੀਤੀ, ਜਿਨ੍ਹਾਂ ਨੇ ਗੁਰੂ ਦੀ ਸੇਵਾ ਕੀਤੀ, ਉਹ ਪਰਮ ਗਤੀ ਨੂੰ ਪਾਵ ਕੇਵਲ ਮੁਕਤੀ ਨੂੰ ਪ੍ਰਾਪਤ ਹੋ ਗਏ।
ਹਰਿ ਉਤਮ ਹਰ ਹਰ ਕਾਮ ਜੀਓ,
ਜਿਹੜਾ ਭਾਈ ਪਰਮਾਤਮਾ ਦਾ ਨਾਮ ਹੈ ਨਾ, ਇਹ ਸਾਰਿਆਂ ਤੋਂ ਸ੍ਰੇਸ਼ਟ ਹੈ, ਸਾਰਿਆਂ ਤੋਂ ਉੱਚਾ ਜਾਣਨਾ ਕਰੀਏ।
ਹਰਿ ਉਤਮ ਕਾਮ ਜਪੀਐ ਹਰ ਨਾਮ,
ਸੋ ਸਾਰਿਆਂ ਤੋਂ ਕੰਮ ਕਿਹੜਾ ਜ਼ਰੂਰੀ ਹੈ। ਆਪਾਂ ਕਈ ਗੱਲਾਂ ਗੌਲਦੇ ਨਹੀਂ, ਆਪਾਂ ਗੁਰਬਾਣੀ ਪੜ੍ਹਦੇ ਹੋਈਏ ਨਾ, ਤੇ ਆਪਾਂ ਨੂੰ ਫੋਨ ਆ ਜਾਏ ਤੇ ਆਪਣਾ ਮਿੱਤਰ ਪੁੱਛਦਾ ਵੀ ਕੀ ਕੰਮ ਕਰਦਾ, ਕਹਿੰਦਾ ਕੁਝ ਵੀ ਨਹੀਂ, ਬਾਣੀ ਪੜ੍ਹਦਾ। ਇਹਦਾ ਭਾਵ ਕਿ ਆਪਾਂ ਬਾਣੀ ਨੂੰ ਕੰਮ ਹੀ ਨਹੀਂ ਸਮਝਦੇ। ਸਾਡੀ ਆਪਣੀ ਸ਼ਬਦਾਵਲੀ ਹੈ, ਅਸੀਂ ਬਾਣੀ ਪੜ੍ਹਦੇ ਹੋਈਏ ਤੇ ਸਾਨੂੰ ਇੱਕਦਮ ਫੋਨ ਆ ਜਾਂਦਾ, ਉਹ ਪੁੱਛਦਾ ਵੀ ਕੀ ਕਰਦਾ, ਕਹਿੰਦੇ ਕੁਝ ਵੀ ਨਹੀਂ ਕਰਦਾ। ਇਹਦਾ ਭਾਵ ਬਾਣੀ ਕੁਝ ਵੀ ਨਹੀਂ, ਕਹਿਣਾ ਇਹ ਚਾਹੀਦਾ ਵੀ ਗੁਰਮੁਖਾ ਤੂੰ ਮੈਨੂੰ ਕਿਉਂਕਿ ਮੁਕਤ ਮੌਕੇ ਫੋਨ ਕੀਤਾ ਹੈ, ਮੈਂ ਸਾਰਿਆਂ ਤੋਂ ਜ਼ਰੂਰੀ ਕੰਮ ਕਰਦਾ ਹਾਂ। ਕਈ ਵਾਰ ਵਾਪਰਦਾ ਕਿ ਮੈਂ ਜਾਪ ਸਾਹਿਬ ਸੁਣ ਰਿਹਾ ਸਾਂ ਅਤੇ ਗੁਰਮੁਖ 19 ਫੋਨ ਮੈਨੂੰ ਆਇਆ ਜਾਪ ਸਾਹਿਬ ਸੁਣਦਿਆਂ, 19 ਮੈਂ ਗਿਣੀ ਗਿਆ ਤੂੰ ਕਰੀ ਗਿਆ। ਮਿੱਤਰ ਪਿਆਰਾ, ਆਖਿਰਕਾਰ ਮਜਬੂਰ ਹੋ ਕੇ ਮੈਂ ਉਹਨੂੰ ਬੇਨਤੀ ਕੀਤੀ, ਮਿੱਤਰਾ ਵੀ ਤੂੰ ਮੇਰਾ ਨਵਾਂ ਵੈਰੀ ਕਿੱਥੋਂ ਪੈਦਾ ਹੋ ਗਿਆ ਅਤੇ ਮੈਂ ਤੇਰਾ ਵਿਗਾੜਿਆ ਕੀ ਹੈ, ਵੀ ਕੰਮ ਸੋ ਕੰਮ ਹੈ, ਤੈਨੂੰ ਹੰਗਾਰਾ ਨਹੀਂ ਦਿੱਤਾ ਅਤੇ ਤੂੰ ਸਮਝ ਪਈ ਕੋਈ ਨਾ ਕੋਈ ਕੰਮ ਹੋਵੇਗਾ, ਬਿਜੀ ਹੋਵੇਗਾ ਫੋਨ, ਤੂੰ ਵਾਰ ਵਾਰ ਕੱਟੀ ਜਾਂਦਾ। ਕੱਲੀ ਜਾਪ ਸਾਹਿਬ ਦੀ ਬਾਣੀ 199 ਛੰਦ ਨੇ, ਉਹਨੇ 19 ਵਾਰ ਫੋਨ ਕੀਤਾ ਬੰਦੇ ਨੇ, ਮੈਨੂੰ ਆਪਣਾ ਮਿੱਤਰ ਨਹੀਂ ਸਮਝਦਾ। ਪਰਮਾਤਮਾ ਦਾ ਨਾਮ ਸਭ ਤੋਂ ਜ਼ਰੂਰੀ ਅਤੇ ਕੰਪਲਸਰੀ ਹੈ। ਆਪਣੇ ਮਹਿਲ, ਆਪਣੀਆਂ ਮਾੜੀਆਂ, ਆਪਣੇ ਭਰਾ, ਆਪਣੇ ਭਾਈ, ਆਪਣੇ ਪੁੱਤਰ, ਆਪਣੇ ਭਤੀਜੇ, ਇਹ ਕੇਵਲ ਅਤੇ ਕੇਵਲ ਗੁਰਮੁਖੋਂ ਸੀਮਤ ਨੇ। ਗੁਰਬਾਣੀ ਕਹਿੰਦੀ ਹੈ ਘਰ ਕੀ ਨਾਰ ਬਹੁਤ ਹਿਤ ਜਾਂ ਸਿਉ, ਸਦਾ ਰਹਿਤ ਸੰਗ ਲਾਗੇ ਜਬ ਹੀ ਹੰਸ ਤਜੀਏ ਕਾਇਆ, ਪ੍ਰੇਤ ਪ੍ਰੇਤ ਕਰ ਭਾਗੇ। ਸਾਰਿਆਂ ਤੋਂ ਪਹਿਲਾਂ ਉਹ ਸਾਡੀ ਧਰਮ ਪਤਨੀ ਜਿਹਨੇ ਮੂੰਹ 'ਚ ਪੰਕਤੀ ਪੜ੍ਹੀ ਸੀ, ਰਾਗੀ ਤਾਂ ਪੜ੍ਹਦੀ ਸੀ ਨਾ ਬਾਜਿਆਂ ਨੂੰ ਉੱਚੀ ਉੱਚੀ, ਵੀ ਸਭੇ ਸਾਗ ਕੁੜਾਵੇ ਡਿੱਠੇ ਤੋਂ ਪੱਲੇ ਤੈਣੇ ਲਾਗੀ, ਰਾਗੀਆਂ ਨੇ ਪੜ੍ਹਿਆ ਉੱਚੀ, ਅਤੇ ਬੀਬੀ ਮੂੰਹ 'ਚ ਪੜ੍ਹਦੀ ਸੀ ਬਾਕੀ ਦੇ ਰਿਸ਼ਤੇਦਾਰ ਕੂੜੇ ਅਤੇ ਤੂੰ ਮੇਰਾ ਸੱਕਾ ਰਿਸ਼ਤੇਦਾਰ। ਜਦੋਂ ਬੰਦੇ ਦੀ ਮੌਤ ਹੁੰਦੀ ਹੈ ਨਾ, ਸਾਰਿਆਂ ਤੋਂ ਪਹਿਲਾਂ ਘਰਵਾਲੀ ਨੇ ਮੁੱਖ ਮੋੜ ਲਿਆ ਵੀ ਕਾਕਾ ਤੁਹਾਡਾ ਪਿਓ ਕਮੋਕੇ ਮਰਿਆ 9 ਵਜੇ ਅਤੇ ਕੱਲ੍ਹ ਤੱਕ ਬਹੁ ਮਰ ਜਾਏਗਾ, ਇਉਂ ਕਰੋ ਰਿਸ਼ਤੇਦਾਰਾਂ ਨੂੰ ਫੋਨ ਕਰ ਲਓ, 1 ਵਜੇ ਤੱਕ ਕੰਮ ਹੋ ਜਾਏ, ਗਰਮੀ ਬੜੀ, ਸਤਿਕਾਰ ਕਰਨਾ ਔਖਾ ਹੋ ਜਾਏਗਾ। ਪੈਰ ਸੜਨ ਗਏ ਆਪਣੇ, ਸਾਨੂੰ ਪੈਰ ਸੜਨ ਦਾ ਖਤਰਾ ਹੈ। ਤੇਜ਼ੀ ਦੇ ਨਾਲ 35 ਸਾਲ ਕੱਢੇ ਨੇ ਨਾ, ਉਹਨੂੰ ਜਾ ਕੇ ਅੱਗ ਵਿੱਚ ਸਾੜਨ, ਆਪ ਅੱਗ 'ਚ। ਸਾਡੇ ਪੈਸੇ, ਸਾਡਾ ਬੈਲੈਂਸ ਬੈਂਕ, ਜਿੱਥੇ ਵੀ ਕਾਪੀਆਂ ਰੱਖੀਆਂ ਨੇ ਉੱਥੇ ਕਾਪੀਆਂ ਪਈਆਂ ਰਹਿਣਗੀਆਂ, ਜਿੱਥੇ ਵੀ ਆਪਾਂ ਕਾਪੀਆਂ ਰੱਖੀਆਂ ਨੇ। ਨਾਲ ਕੀ ਜਾਏਗਾ? ਸਾਡੇ ਚੰਗੇ ਜਾਂ ਮਾੜੇ ਕਰਮ। ਦਾਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੀ ਅਵਰ ਜਾਣਾ, ਜੋ ਕੀਤਾ ਹੈ ਉਹ ਭੋਗਣਾ ਪਏਗਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਹਰ ਊਤਮ ਕਾਮ ਜਪੀਏ ਹਰ ਨਾਮ। ਸਾਰਿਆਂ ਤੋਂ ਉੱਚਾ ਕੰਮ ਕਿਹੜਾ? ਪਰਮਾਤਮਾ ਦਾ ਨਾਮ ਜਿਹੜਾ ਹੈ ਇਹਦਾ ਜਾਪ ਕਰਨਾ, ਇਹਨੂੰ ਬੋਲਣਾ।
ਹਰ ਜਪੀਐ ਅਸਥਿਰ ਹੋਵੇ।
ਇਸ ਪ੍ਰਕਾਰ ਪਰਮਾਤਮਾ ਦਾ ਨਾਮ ਜਪਣ ਕਰਕੇ ਹੌਲੀ ਹੌਲੀ ਤੇਰਾ ਮਨ ਟਿਕ ਜਾਏਗਾ। ਇਸ ਅਸਥਿਰ ਹੋਣ ਤੋਂ ਮੇਰੇ ਸਾਹਮਣੇ ਇੱਕ ਦ੍ਰਿਸ਼ਟਾਂਤ ਆਇਆ ਹੈ। ਚੀਨ ਦਾ ਨੇਤਾ ਆਇਆ ਮਾਓ ਜੀ ਤੁੰਗ, ਉਹਨੇ ਇੱਕ ਪੁਸਤਕ ਲਿਖੀ ਹੈ ਅਤੇ ਉਸ ਪੁਸਤਕ ਵਿੱਚ ਉਹਨੇ ਘਟਨਾ ਦਾ ਜ਼ਿਕਰ ਕੀਤਾ ਮਾਓ ਜੀ ਤੁੰਗ ਨੇ। ਮੈਂ ਬੇਨਤੀ ਕਰਨ ਲੱਗਾ ਹਰ ਜਪੀਏ ਅਸਥਿਰ ਹੋਵੇ, ਹੌਲੀ ਹੌਲੀ ਜਾਪ ਕਰਨ ਨਾਲ ਮਨ ਟਿਕ ਜਾਏਗਾ, ਮਨ ਇੱਕ ਵਾਰ ਟਿਕਣਾ ਨਹੀਂ। ਆ ਕਈ ਭੈਣਾਂ ਕਈ ਵੀਰ ਗੁਰੂ ਕਹਿਣਗੇ ਗਿਆਨੀ ਜੀ ਮਨ ਨਹੀਂ ਟਿਕਦਾ, ਬੜੀ ਬਾਣੀ ਪੜੀ ਦੀ ਭੈਣ, ਜਨਮ ਜਨਮ ਕੀ ਇਸ ਮਨ ਕੋ ਮਨ ਲੱਗ ਗਈ, ਕਾਲਾ ਹੋ ਆਸਿਆ। ਠੀਕ ਹੈ ਤੂੰ ਬਾਣੀ ਪੜ੍ਹਦੀ, ਗੁਰੂ ਤੇਰੇ 'ਤੇ ਕਿਰਪਾ ਕਰੇ ਬਚੀਏ, ਪਰ ਕੀ ਕਰੇ ਬਿਮਾਰੀ ਬੜੀ ਪੁਰਾਣੀ ਹੈ, ਪੁਰਾਣੇ ਸੰਸਕਾਰ ਜ਼ਿਆਦੇ ਨੇ। ਤੂੰ ਹੌਲੀ ਹੌਲੀ ਬਾਣੀ ਪੜੀ ਚੱਲ, ਗੁਰੂ ਕਿਰਪਾ ਕਰੇਗਾ ਰੋਗ ਪੁਰਾਣਾ, ਔਰ ਕਰਕੇ ਦਵਾਈ ਵੱਧ ਖਾਣੀ ਪਏਗੀ, ਰਹੋ ਵਿਚਾਰ। ਉਹ ਮਾਊ ਜੀ ਤੋਂ ਕਹਿੰਦਾ ਕਿ ਮੈਂ ਕਿਸੇ ਆਪਣੇ ਮਿੱਤਰ ਨੂੰ ਮਿਲਣ ਗਿਆ, ਉਹਦੀ ਬਗੀਚੀ ਵਿੱਚ ਅੰਬ ਬੜੇ ਵਧੀਆ ਸਨ। ਇਹ ਮਾਊ ਜੀ ਤੋਂ ਦੀ ਆਪਣੀ ਸਵੈ ਲਿਖਤ ਹੈ। ਮੈਂ ਅੰਬ ਖਾਧਾ, ਉਹਨੂੰ ਆਖਿਆ ਵੀ ਮਿੱਤਰਾ ਮੈਨੂੰ ਵੀ ਅੰਬ ਦੇ ਤਾਂ ਕਿ ਨਸਲ ਮੈਂ ਆਪਣੀ ਬਗੀਚੀ 'ਚ ਲਾਵਾਂ। ਉਹਨੇ ਮੈਨੂੰ ਗੜਕ ਦੇ ਦਿੱਤੀ। ਮੈਂ ਆਪਣੇ ਬਗੀਚੇ ਨੂੰ ਖੋਦ ਕੇ ਗਿੜਕ ਦੱਬ ਦਿੱਤੀ ਤੇ ਹਰ ਤੀਜੇ ਦਿਨ ਗਿੜਕ ਨੂੰ ਪੁੱਟ ਕੇ ਵੇਖਾਂ ਵੀ ਅਜੇ ਬੂਟਾ ਫੁੱਟਿਆ ਕਿ ਨਹੀਂ। ਮੈਂ ਆਪਣੇ ਮਿੱਤਰ ਨੂੰ ਜਾ ਕੇ ਲਾਹਮਾ ਦਿੱਤਾ ਵੀ ਤੂੰ ਏਡਾ ਧੋਖੇਬਾਜ਼, ਤੂੰ ਕਹਿੰਦਾ ਸੀ ਵੀ ਤੇਰੇ ਘਰ ਆਪਣੇ ਕਰਮ ਹੋ ਜਾਣ, ਗਿੜਕ ਲੈ ਜਾ ਤੇ ਮੈਨੂੰ 3 ਹਫ਼ਤੇ ਹੋ ਗਏ ਨੇ, ਮੈਂ ਤੀਜੇ ਦਿਨ ਪੁੱਟ ਕੇ ਵੇਹਣਾ ਤੇ ਅੰਬ ਤਾਂ ਲੱਗਾ ਹੀ ਨਹੀਂ। ਉਹ ਕਹਿੰਦਾ ਭੋਲਿਆ ਇਹ ਅੱਗੇ ਤਾਂ ਹੁਣ ਤਾਂ ਖੇਤੀਬਾੜੀ ਵਿਭਾਗ ਨੇ ਬੜੀ ਤਰੱਕੀ ਕਰ ਲਈ ਹੈ, ਅੱਗੇ ਆਮ ਕਹਾਵਤ ਸੀ ਵੀ ਦਾਦਾ ਅੰਬ ਲਾਉਂਦਾ ਤੇ ਪੋਤੇ ਫਲ ਖਾਂਦੇ ਨੇ, ਬਹੁਤ ਦੇਰੀ ਤੋਂ ਬਾਅਦ ਪੱਕਦਾ ਅੰਬ ਦਾ ਬੂਟਾ ਕਹਾਵਤ ਸੀ ਸਾਡੇ ਸਮਾਜ ਦੀ। ਕਹਿਣ ਤੋਂ ਭਾਵ ਇਹ ਹੈ ਵੀ ਗੁਰਮੁਖਾ ਕਾਹਲਾ ਨਾ ਪੈ, ਹੌਲੀ ਹੌਲੀ ਪਰਮਾਤਮਾ ਦਾ ਚਿੰਤਨ ਕਰੀ ਚੱਲ ਤੇ ਪਰਮਾਤਮਾ ਦਾ ਨਾਮ ਜਪਣ ਕਰਕੇ ਮਨ ਟਿਕ ਜਾਏਗਾ।
ਜਨਮ ਮਰਨ ਦੋਵੇਂ ਦੁੱਖ ਮਿਟੇ,
ਇਸ ਪ੍ਰਕਾਰ ਦਾ ਜੰਮਣ ਤੇ ਮਰਨ ਦਾ ਦੁੱਖ ਹੈ, ਕਦੇ ਜੰਮ ਪਏ ਕਦੇ ਮਰ ਗਏ, ਕਦੇ ਮਰ ਗਏ ਮੁੜ ਕੇ ਫਿਰ ਜੰਮ ਪਏ, ਇਸ ਪ੍ਰਕਾਰ ਪਰਮਾਤਮਾ ਦਾ ਨਾਮ ਜੰਮਣ ਤੇ ਮਰਨ ਦਾ ਦੁੱਖ ਕੱਢ ਦਿੰਦਾ ਹੈ।
ਸਹਿਜੇ ਹੀ ਸੁਖ ਸੋਵੇ,
ਔਰ ਗੁਰਮੁਖਾ ਸਹਿਜੇ ਦਾ ਭਾਵ ਮਨ ਦਾ ਅਡੋਲ ਹੋਣਾ, ਜਿਨ੍ਹਾਂ ਗੁਰਮੁਖ ਪਿਆਰਿਆਂ ਦਾ ਮਨ ਅਡੋਲ ਹੋ ਗਿਆ ਨਾ ਉਹ ਬੜੇ ਟਕਾਰ ਨਾਲ ਸੌਂਦੇ ਨੇ, ਭਾਵ ਉਹਨਾਂ ਦਾ ਫਿਕਰ ਚੱਕਿਆ ਗਿਆ ਹੈ।
ਹਰ ਹਰ ਕਿਰਪਾ ਧਾਰੋ ਠਾਕੁਰ,
ਪਰਿਪੂਰਨ ਪਰਮਾਤਮਾ ਦੁੱਖਾਂ ਦੇ ਹਾਰਕ ਵਾਹਿਗੁਰੂ ਮੇਰੇ ਤੇ ਆਪਣੀ ਕਿਰਪਾ ਕਰਨਾ ਕਰ, ਦਇਆ ਕਰਨਾ ਕਰ।
ਹਰ ਜਪੀਐ ਆਤਮ ਰਾਮ ਜੀਓ,
ਆਤਮ ਰਾਮ ਦਾ ਅਰਥ ਗੁਰਮੁਖ ਵਿਦਵਾਨਾਂ ਨੇ ਇਸ ਢੰਗ ਨਾਲ ਕੀਤਾ ਹੈ, ਕੁਝ ਵਿਦਵਾਨਾਂ ਦੇ ਮੁਤਾਬਕ ਆਤਮ ਰਾਮ ਦਾ ਅਰਥ ਹੈ ਪਰਮਾਤਮਾ ਤੇ ਕੁਝ ਗੁਰਮੁਖ ਵਿਦਵਾਨਾਂ ਨੇ ਇਹਦਾ ਅਰਥ ਕੀਤਾ ਨਿਜ ਸਰੂਪ। ਨਿਜ ਸਰੂਪ ਤੋਂ ਭਾਵ ਹੈ ਵੀ ਬਾਹਰ ਦੀ ਭੜਕਣਾ ਛੱਡ ਕੇ ਆਪਣੀ ਬਿਰਤੀ ਨੂੰ ਅੰਤਰਮੁਖ ਕਰਕੇ ਤੇ ਅਭਿਆਸ ਕਰਨਾ ਕਰ, ਅੰਤਰਮੁਖ ਕਰਕੇ। ਅੰਤਰਮੁਖ ਕਰਨ ਤੋਂ ਭਾਵ ਹੈ ਵੀ ਆਪਾਂ ਬਾਣੀ ਤਾਂ ਪੜ੍ਹਦੇ ਹਾਂ, ਗੁੜਕਾ ਆਪਣੇ ਹੱਥ ਵਿੱਚ ਹੈ, ਜਵਾਨ ਤੇ ਗੁਰਬਾਣੀ ਦਾ ਪਾਠ ਤਾਂ ਚੱਲਦਾ ਪਰ ਮਨ ਪ੍ਰਦੇਸ਼ ਵਿੱਚ ਹੈ। ਗੁਰਮੁਖੋ ਮੋਹਰ ਤਾਂ ਮਨ ਤੇ ਲਾਉਣੀ ਹੈ ਤੇ ਮਨ ਗਿਆ ਪ੍ਰਦੇਸ਼ ਕੱਲ ਕਿਵੇਂ ਬਣੇਗੀ, ਇਹਦੇ ਬਾਰੇ ਗੁਰਮੁਖੋ ਇੱਕ ਦ੍ਰਿਸ਼ਟਾਂਤ ਬੜਾ ਪ੍ਰਚਲਿਤ ਹੈ, ਮੈਂ ਉਹਨੂੰ ਅੱਜ ਦੀ ਭਾਸ਼ਾ ਵਿੱਚ ਬਿਆਨ ਕਰਾਂ। ਕੋਈ ਬੰਦਾ ਕਿਸੇ ਮਹਾਂਪੁਰਸ਼ ਕੋਲ ਗਿਆ, ਬੜੀ ਸੇਵਾ ਕੀਤੀ, ਮਹਾਂਪੁਰਸ਼ ਪ੍ਰਸੰਨ ਹੋਏ ਤੇ ਕਹਿਣ ਲੱਗ ਗੁਰਮੁਖਾ ਮੈਂ ਤੈਨੂੰ ਇੱਕ ਜਿੰਨ ਦੇਣਾ ਹੈ, ਜਿੰਨੇ ਵੀ ਕੰਮ ਕਵੇਗਾ ਤੇਰੇ ਫੱਟ ਕੰਮ ਕਰ ਦਿਆ ਕਰੇਗਾ, ਤੂੰ ਸੇਵਾ ਕੀਤੀ ਇਹਦਾ ਤੈਨੂੰ ਫਲ ਦੇਣਾ। ਲੈ ਗਿਆ ਉਹ ਜਿੰਨ, ਕਹਿਣ ਲੱਗਾ ਪਿਆਰਿਆ ਵੀ ਤੇਰੇ ਗੁਰੂ ਨੇ ਮੈਨੂੰ ਤੇਰੇ ਅਧੀਨ ਤਾਂ ਕਰ ਦਿੱਤਾ ਹੈ, ਮੈਂ ਹਵਾ ਦਾ ਪੁਤਲਾ ਹੈ, ਇੱਕ ਮੇਰੀ ਬੇਨਤੀ ਵੀ ਜਦੋਂ ਵਿਹਲਾ ਆ ਗਿਆ ਮੈਂ ਤੈਨੂੰ ਖਾ ਲੈਣਾ ਹੀ, ਕੰਮ ਤੇਰੇ ਸਾਰੇ ਕਰਾਂਗਾ ਪਰ ਵਿਹਲਾ ਹੋ ਗਿਆ ਤੇਰੀ ਖੈਰ ਨਹੀਂ। ਉਹ ਕੰਮ ਕਵੇ ਤੁਰੰਤ ਕਰ ਦੇ, ਬੰਦਾ ਘਬਰਾਇਆ ਮੈਂ ਸੰਤਾਂ ਦੇ ਕੋਲ ਗਿਆ, ਕਹਿਣ ਲੱਗਾ ਬਾਬਾ ਜੀ ਇਹ ਜਿੰਨ ਕਾਹਦਾ ਤਾਂ ਮੇਰੀ ਮੌਤ ਆਪਣੇ ਹੱਥੀ ਮਿਲ ਗਈ ਮੈਨੂੰ, ਇਹ ਤਾਂ ਫੱਟ ਵਿਹਲਾ ਹੋ ਜਾਂਦਾ। ਉਹ ਕਹਿੰਦੇ ਗੁਰਮੁਖਾ ਇਹਨੂੰ ਇਉਂ ਕਹਿ ਤੇ ਵਿਹੜੇ ਦੇ ਵਿੱਚ ਥੰਮਾਂ ਕੱਢ ਕੇ ਇਹਦੇ ਤੇ ਉਤਰੀ ਤੇ ਚੜ੍ਹੀ ਜਾਏ, ਵਿਹਲਾ ਕਦੋਂ ਹੋਏਗਾ, ਇਹ ਕੰਮ ਮੁੱਕਣ ਵਾਲਾ ਨਹੀਂ। ਇਹ ਤਾਂ ਹੈ ਨਾ ਦ੍ਰਿਸ਼ਟਾਂਤ, ਇਹਨੂੰ ਆਪਣੇ ਢੰਗ ਨਾਲ ਆਪਾਂ ਕਿਵੇਂ ਵਰਤਣਾ। ਸਾਡਾ ਮਨ ਹੈ ਭੂਤਨਾ, ਸਾਡਾ ਮਨ ਹੈ ਜਿੰਨ, ਤੇ ਗੁਰਮੁਖੋ ਵਾਹਿਗੁਰੂ ਨਾਮ ਦਾ ਥੰਬਾ ਗੱਡ ਕੇ ਨਾ ਇਸ ਮਨ ਨੂੰ ਕਹੀਏ ਵੀ ਤੂੰ ਵਾਹਿਗੁਰੂ ਵਾਹਿਗੁਰੂ ਕਹੀ ਚੱਲ, ਜਦੋਂ ਵਿਹਲਾ ਹੋ ਗਿਆ ਸਾਨੂੰ ਲੈ ਜਾਏਗਾ, ਵਿਹਲਾ ਮਨ ਜਿਹੜਾ ਨਾ ਸਾਡਾ ਵੈਰੀ ਹੈ। ਇਹ ਮਨ ਵਿਹਲਾ ਨਾ ਹੋਵੇ, ਇਸ ਮਨ ਨੂੰ ਵਿਹਲ ਤੋਂ ਰੋਕਣ ਲਈ ਅਸੀਂ ਆਪਣੇ ਹਿਰਦੇ ਦੇ ਅੰਦਰ ਵਾਹਿਗੁਰੂ ਦਾ ਥੰਮਾ ਗੱਢ ਕੇ ਵਾਰ ਵਾਰ ਜਾਪ ਕਰਨ ਦਾ ਯਤਨ ਕਰਨਾ ਹੈ, ਵਾਰ ਵਾਰ ਵਾਹਿਗੁਰੂ ਕਹਿਣਾ। ਜਿਵੇਂ ਕਈ ਥਾਵਾਂ ਤੇ ਕਾਰ ਸਿਆਲ ਬਾਬਿਆਂ ਨੇ ਨਾ ਆਪਣੇ ਡੇਰਿਆਂ ਦੇ ਵਿੱਚ ਇੱਕ ਥੰਮਾ ਗੱਢਿਆ ਹੁੰਦਾ ਤੇ ਜਿੰਨੇ ਵੀ ਸੇਵਾ ਕਰਨ ਵਾਲੇ ਪ੍ਰੇਮੀ ਨੇ ਉਹ ਦੋ ਟਾਈਮ ਤੇ ਖੰਭੇ ਦੇ ਦੁਆਲੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਨੇ। ਇਸੇ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ ਪਿਆਰਿਆ ਆਪਣੇ ਸਵੈ ਸਰੂਪ ਦਾ ਧਿਆਨ ਕਰਨਾ ਕਰ, ਉਹ ਪਰਮਾਤਮਾ ਜਿਹੜਾ ਤੇਰੇ ਆਪਣੇ ਅੰਦਰ ਹੈ ਉਹਦੀ ਪੜਤਾਲ ਕਰਨਾ ਕਰ।
ਹਰ ਹਰ ਕਰਤਾ ਦੁਖ ਵਿਨਾਸ਼ਨ,
ਜਿਹੜਾ ਹਰੇ ਪਰੇ ਕਰਨ ਵਾਲਾ ਦੁੱਖਾਂ ਦਾ ਹਰਕ ਪਰਮਾਤਮਾ ਹੈ, ਇਹ ਵਿਸ਼ੇਸ਼ ਕਰਕੇ ਦੁੱਖਾਂ ਦੀ ਨਿਵਰਤੀ ਕਰਨ ਦੀ ਸਮਰੱਥਾ ਰੱਖਦਾ ਹੈ।
ਪਤਤ ਪਾਵਨ ਹਰ ਨਾਮ ਜੀਓ,
ਪਰਮਾਤਮਾ ਦਾ ਨਾਮ ਅਜਿਹਾ ਮਹਾਨ ਹੈ ਜਿਹੜੇ ਵੱਡੇ ਵੱਡੇ ਪਤ ਨੇ ਉਹਨਾਂ ਨੂੰ ਪਾਵਨ ਕਰਨ ਦਾ, ਪਾਵਨ ਕਰਨ ਦਾ ਗੁਰਮੁਖੋ ਤਰੀਕਾ ਕੀ ਹੈ। ਆਪਾਂ ਹਿੰਦੁਸਤਾਨ ਦੇ ਇੱਕ ਮਹਾਂਪੁਰਸ਼ ਦਾ ਜੀਵਨ ਪੜ੍ਹਦੇ ਹਾਂ, ਸਵਾਮੀ ਬਾਲਮੀਕ ਦਾ। ਉਹ ਜਵਾਨੀ ਦੇ ਮੌਕੇ ਬਲੀ ਹੋਣ ਕਰਕੇ ਉਹਨਾਂ ਨੇ ਦਾਬਾ ਮਾਰ ਕੇ ਮਾਰ ਧੜ ਕਰ ਲੈਣੀ, ਬੜੀ ਉੱਚੀ ਅਵਸਥਾ ਨੂੰ ਪਹੁੰਚੇ। ਉਹ ਆਮ ਰਵਾਇਤ ਮੁਤਾਬਕ ਸ਼੍ਰੀ ਰਾਮ ਚੰਦਰ ਮਹਾਰਾਜ ਦੇ ਜਨਮ ਤੋਂ ਪਹਿਲਾਂ ਉਹਨਾਂ ਰਮਾਇਣ ਲਿਖ ਦਿੱਤੀ, ਇੰਨੀ ਉੱਚੀ ਦ੍ਰਿਸ਼ਟੀ ਵਾਲੇ ਮਹਾਂਪੁਰਸ਼ ਹੋਏ ਨੇ ਉਹ। ਭਾਈ ਸਾਹਿਬ ਭਾਈ ਗੁਰਦਾਸ ਨੇ ਵਾਰਾਂ ਵਿੱਚ ਜ਼ਿਕਰ ਕੀਤਾ ਹੈ, ਵਾਟੇ ਮਾਨ ਸਮਾਰਦਾ ਬੈਠਾ ਬਾਲ ਮੀਕ ਬਟਵਾੜਾ, ਪੂਰਾ ਸਤਿਗੁਰ ਭੇਟਿਆ ਮਨ ਵਿੱਚ ਹੋਆ ਖਿੰਜੋ ਤਾੜਾ। ਕਿਉਂਕਿ ਆਪਾਂ ਪੰਕਤੀ ਪੜ੍ਹੀ ਹੈ, ਪਤ ਪਾਵਨ ਹਰ ਨਾਮ ਜੀਓ, ਪਰਮਾਤਮਾ ਦਾ ਨਾਮ ਪਤਾਂ ਨੂੰ ਪਾਵਨ ਕਰਦਾ ਹੈ। ਇਹ ਨਾਮ ਮਿਲੇਗਾ ਕਿੱਥੋਂ? ਕਹਿੰਦੇ ਨੇ ਉਹ ਬਾਲਮੀਕ ਜੀ ਆਪਣੇ ਕਰਮ ਦੇ ਮੁਤਾਬਕ ਖਲੋਤੇ ਨੇ, ਉਹਨਾਂ ਨੇ ਦਾਬਾ ਮਾਰਿਆ ਸੰਤਾਂ ਦੀ ਮੰਡਲੀ ਤੋਂ। ਮਹਾਂਪੁਰਸ਼ ਕਹਿਣ ਲੱਗੇ, ਭਾਈ ਇਹਨਾਂ ਧੱਕਾ ਨਾ ਕਰਿਆ ਕਰ, ਇਹ ਤੂੰ ਕਰਦਾ ਤੈਨੂੰ ਲੇਖਾ ਦੇਣਾ ਪਏਗਾ। ਜਦੋਂ ਉਹਨਾਂ ਨੇ ਗੱਲ ਕਹੀ ਨਾ ਤੇ ਬਾਲਮੀਕ ਦੇ ਮਨ ਨੂੰ ਟੁੰਬ ਗਈ। ਭਾਈ ਜੀ ਲਿਖਦੇ ਨੇ, ਸਤਿਗੁਰ ਪੂਰਾ ਭੇਟਿਆ ਮਨ ਵਿੱਚ ਹੋਆ ਖਿੰਜੋ ਤਾੜਾ, ਮਰਨ ਨੂੰ ਲੋਚੇ ਘਣਾ ਕੜ ਨਹਾਉਂਦੇ ਅੱਖ ਉਧਾੜਾ ਹੱਥ ਉਘਾੜਾ। ਜਿਹੜਾ ਹਥਿਆਰ ਹੈ ਉਹ ਚਲਾਉਣਾ ਤਾਂ ਚਾਹੁੰਦਾ ਹੈ, ਪਰ ਸੰਤਾਂ ਨੇ ਆਖਿਆ ਮਿੱਤਰਾ ਤੂੰ ਕਰਨਾ ਤੇ ਤੈਨੂੰ ਭੋਗਣਾ ਪਏਗਾ। ਵਿਚਾਰ ਕਰ ਲਾ, ਪਰਿਵਾਰਕ ਲੋੜਾਂ ਕਰਕੇ ਮਾਰਨਾ ਚਾਹੁੰਦਾ ਪਰ ਹੱਥ ਤਾਂ ਨਹੀਂ ਹੁੰਦਾ, ਉਹਦਾ ਕਾਰਨ ਕੀ ਹੈ? ਸਤਿਗੁਰ ਮਨੁਆ ਰੱਖਿਆ ਹੋਏ ਨਾ ਆਵੇ ਉੱਛੋ ਆੜਾ, ਕਿਉਂਕਿ ਮਨ ਦੇ ਉੱਪਰ ਆਪਣਾ ਕੰਟਰੋਲ ਨਹੀਂ, ਗੁਰੂ ਦਾ ਕੰਟਰੋਲ ਹੈ। ਤੇ ਗੁਰਮੁਖ ਗੁਰੂ ਕੰਟਰੋਲ ਕਿਵੇਂ ਕਰੇਗਾ? ਸਾਡੀ ਗੱਲ ਬਣਦੀ ਕਿਵੇਂ ਨਹੀਂ? ਬਾਬਾ ਬਾਲਮੀਕ ਮਾਨਪੁਰਸ਼ ਤਾਂ ਬਣਿਆ ਪਿਓ ਨੇ ਗੁਰੂ ਕੋਲ ਝੂਠ ਨਹੀਂ ਬੋਲਿਆ। ਆਪਾਂ ਜਿਵੇਂ ਆਮ ਕਹਿੰਦੇ ਨਾ ਮੈਨੂੰ ਸੱਚ ਬੋਲਣ ਦੀ ਆਦਤ ਹੈ, ਉਹਨੂੰ ਪੁੱਛਿਆ ਕਰੀ ਵੀ ਝੂਠ ਤੇਰੇ ਗੁਆਂਢੀ ਬੋਲਦੇ ਨੇ? ਬੋਲਾ ਆਪਾਂ ਝੂਠ, ਹੁਣ ਝੂਠ ਬੋਲੀ ਜਾਂਦੇ ਆ। ਆਪਾਂ ਜਿੰਨੇ ਵੀ ਆ ਨਾ, ਸਾਡਾ ਇੱਕ ਤਕੀਆ ਕਲਾਮ ਹੈ, ਭਾਈ ਸਾਹਿਬ ਜੀ ਮੈਨੂੰ ਸੱਚ ਬੋਲਣ ਦੀ ਬੜੀ ਆਦਤ ਹੈ। ਬੜੀ ਚੰਗੀ ਗੱਲ, ਗੁਰੂ ਤੇਰੇ ਤੇ ਕਿਰਪਾ ਕਰ ਸੱਚ ਬੋਲੇ, ਇਹਦਾ ਭਾਵ ਤੂੰ ਸੱਚ ਦਾ ਠੇਕੇਦਾਰ ਤੇ ਬਾਕੀ ਝੂਠੇ। ਦਰਅਸਲ ਅਸੀਂ ਝੂਠੇ ਹੁੰਦਿਆਂ ਹੋਇਆ ਆਪਣੇ ਝੂਠ ਦੇ ਉੱਪਰ ਸੱਚ ਦੀ ਮੋਹਰ ਲਾਉਣਾ ਚਾਹੁੰਦੇ। ਬਾਬੇ ਬਾਲਮੀਕ ਨੂੰ ਮਹਾਂਪੁਰਸ਼ਾਂ ਨੇ ਜੋ ਟੋਕਿਆ ਨਾ ਤੇ ਮਨ ਕੰਬਿਆ। ਤੇ ਅੱਗੇ ਭਾਈ ਜੀ ਲਿਖਦੇ ਨੇ, ਔਗਣ ਸਭ ਪ੍ਰਗਾਸੀਆਂ ਨਾ ਰੋਜ਼ਗਾਰ ਹੈ ਇਹ ਅਸਾੜਾ। ਕਹਿੰਦੇ ਮਹਾਂਪੁਰਸ਼ੋ ਕੀ ਕਰਾਂ, ਨਿੱਕੇ ਨਿੱਕੇ ਪਰਿਵਾਰ ਦੇ ਜੀ ਨੇ ਪਾਲੜੇ ਜੋ ਹੋਏ, ਮੈਂ ਮੇਰਾ ਜੀ ਨਹੀਂ ਚਾਹੁੰਦਾ ਵੀ ਮੈਂ ਧੱਕਾ ਕਰਾਂ, ਪਰ ਪਰਿਵਾਰਕ ਮਜਬੂਰੀਆਂ ਕਰਕੇ ਮੈਨੂੰ ਇਹ ਕੰਮ ਕਰਨਾ ਚਾਹੁੰਦਾ। ਤੇ ਫਿਰ ਕੀ ਹੋਇਆ, ਘਰ ਵਿੱਚ ਪੁੱਛਣ ਘੱਲਿਆ, ਅੰਤਕਾਲ ਹੈ ਕੋਈ ਅਸਾੜਾ। ਉਹ ਮਹਾਂਪੁਰਸ਼ ਕਹਿਣ ਲੱਗੇ, ਤੂੰ ਆਪਣੇ ਘਰ ਜਾ ਕੇ ਪਰਿਵਾਰ ਦੇ ਮੈਂਬਰਾਂ ਨੂੰ ਪੁੱਛ ਵੀ ਤੇਰੇ ਅੰਨ ਦੇ ਮੌਕੇ ਤੇ ਮਦਦ ਕਰਨਗੇ। ਇਹ ਆਪਣੀ ਪੁਜੀਸ਼ਨ ਵੀ ਹੈ, ਆਪਣਿਆਂ ਵੀ ਨਹੀਂ ਕਰਨੀ, ਅਗਲੀ ਪੰਕਤੀ ਹੈ, ਕੋੜਮਣਾ ਚੌਖਾ ਨਹੀਂ ਹੈ ਕੋਈ ਨਾ ਬੇਲੀ ਕਰ ਦਿਹਾੜਾ। ਤੇ ਘਰ ਵਾਲੇ ਕਹਿੰਦੇ ਵੀ ਤੂੰ ਸਾਡਾ ਪਿਤਾ ਨਹੀਂ, ਤੂੰ ਮੇਰਾ ਪਤੀ ਨਹੀਂ, ਇਹ ਤੇਰੀ ਜ਼ਿੰਮੇਵਾਰੀ ਹੈ ਸਾਨੂੰ ਪਾਲਣ ਦੀ। ਤੇ ਫਿਰ ਕੀ ਹੋਇਆ, ਸੱਚ ਦੜਾਏ ਉਧਾਰਿਆਂ ਟਾਪਨ ਕਥਾ ਉੱਪਰ ਵਾਲਾ। ਮਹਾਂਪੁਰਸ਼ਾਂ ਨੇ ਕਿਰਪਾ ਕਰਕੇ ਉਹਦੀ ਇੰਨੀ ਉੱਚੀ ਅਵਸਥਾ ਬਣਾ ਦਿੱਤੀ ਵੀ ਉਹ ਪਾਪਾਂ ਨੂੰ ਹਾਈ ਜੰਪ ਕਰਕੇ ਉੱਪਰ ਉਮਰ ਚ ਲੰਘ ਗਿਆ। ਮੇਰੇ ਪਾਤਸ਼ਾਹ ਕਹਿੰਦੇ ਨੇ ਪਿਆਰਿਆ, ਜਿਹੜਾ ਪਰਮਾਤਮਾ ਦਾ ਨਾਮ ਹੈ ਨਾ, ਇਹ ਪੱਤਾਂ ਨੂੰ ਪਾਵਨ ਕਰਨ ਵਾਲਾ ਹੈ। ਪੁਰਾਤਨ ਇਤਿਹਾਸ ਪੜ੍ਹ ਕੇ ਵੇਖ,
ਹਰ ਨਾਮ ਪਦਾਰਥ ਕਲ ਯੁਗ ਉਤਮ।
ਕਲ ਯੁਗ ਦੇ ਸਮੇਂ ਵਿੱਚ ਪਰਮਾਤਮਾ ਦਾ ਨਾਮ ਕੀਮਤੀ ਪਦਾਰਥ, ਜਿਹਨੂੰ ਆਪਾਂ ਚਾਰ ਪਦਾਰਥਾਂ ਦੀ ਗੱਲ ਪੜ੍ਹਦੇ ਨਾ, ਚਾਰ ਪਦਾਰਥਾਂ ਦੀ ਗੁਰਬਾਣੀ ਚ ਆਮ ਕਰਕੇ ਵਿਦਵਾਨਾਂ ਨੇ ਚਾਰ ਪਦਾਰਥਾਂ ਜ਼ਿਕਰ ਕੀਤਾ, ਨਾਮ ਪਦਾਰਥ ਮਾਫ ਕਰਨਾ, ਧਰਮ ਅਰਥ ਕਾਮ ਤੇ ਮੋਖ, ਇਹ ਆਮ ਰਵਾਇਤੀ ਚਾਰ ਪਦਾਰਥ ਨੇ। ਲੇਪਨ ਸੰਪਰਦਾਇ ਗਿਆਨੀਆਂ ਮੁਤਾਬਕ ਨਾਮ ਪਦਾਰਥ, ਪ੍ਰੇਮ ਪਦਾਰਥ, ਗਿਆਨ ਪਦਾਰਥ ਤੇ ਮੁਕਤ ਪਦਾਰਥ, ਉਹਨਾਂ ਚੋਂ ਦੇ ਵਿੱਚੋਂ ਜਿਹੜਾ ਨਾਮ ਪਈਏ ਕੀਮਤੀ ਪਦਾਰਥ ਹੈ ਕਲਯੁਗ ਦੇ ਸਮੇਂ ਵਿੱਚ।
ਹਰ ਜਪੀਐ ਸਤਿਗੁਰ ਭਾਈ ਜੀਓ,
ਪ੍ਰੇਮ ਦੇ ਸਹਿਤ ਗੁਰੂ ਨਾਲ ਪ੍ਰੇਮ ਕਰਕੇ ਜਪਿਆ ਕਰ।
ਗੁਰਮੁਖ ਹਰ ਪੜੀਐ ਗੁਰਮੁਖ ਹਰ ਸੁਣੀਐ,
ਗੁਰੂ ਦੀ ਦੱਸੀ ਤਕਨੀਕ ਦੇ ਮੁਤਾਬਕ ਪਰਮਾਤਮਾ ਦਾ ਨਾਮ ਪੜ, ਗੁਰੂ ਦੇ ਦੱਸੇ ਢੰਗ ਤਰੀਕੇ ਨਾਲ ਪਰਮਾਤਮਾ ਦਾ ਨਾਮ ਸੁਣਿਆ ਕਰ।
ਹਰ ਜਪਤ ਸੁਣਤ ਦੁਖ ਜਾਏ ਜੀਓ,
ਗੁਰਮੁਖੋਂ ਮਨ ਨੂੰ ਟਿਕਾਉਣ ਦਾ ਇੱਕ ਬਹੁਤ ਵਧੀਆ ਤਰੀਕਾ ਜੋ ਆਮ ਗੁਰਮੁਖ ਜਨ ਦੱਸਦੇ ਨੇ ਉਹ ਇਹ ਹੈ, ਆਪਾਂ ਗੁਰਬਾਣੀ ਪੜ੍ਹਦੇ ਹਾਂ ਮੂੰਹ 'ਚ ਬੋਲ ਕੇ ਪੜ੍ਹੋ, ਔਰ ਘੱਟ ਤੋਂ ਘੱਟ ਆਪਾਂ ਜੋ ਪੜ੍ਹਦੇ ਸਾਡੇ ਕੰਨ ਸੁਣ, ਬੋਲਣ ਦੇ ਨਾਲ ਸਾਡੀ ਜ਼ਬਾਨ ਪਵਿੱਤਰ ਹੋ ਜਾਏਗੀ ਤੇ ਸੁਣਨ ਦੇ ਨਾਲ ਸਾਡੇ ਕੰਨ ਪਵਿੱਤਰ ਹੋ ਜਾਣਗੇ। ਆਪਾਂ ਪੜ੍ਹਦੇ ਨਾ ਸੁਣ ਤੇ ਪਨੀਰ ਕਹਿਤੇ ਪਵਿੱਤਰ, ਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਗੁਰਮੁਖ ਹਰ ਪੜ੍ਹੀਏ ਗੁਰਮੁਖ ਹਰ ਸੁਣੀਏ, ਗੁਰੂ ਦੀ ਦੱਸੀ ਤਰੀਕੇ ਦੇ ਮੁਤਾਬਕ ਗੁਰਮੁਖ ਪੜ੍ਹ, ਗੁਰੂ ਦੇ ਦੱਸੇ ਤਰੀਕੇ ਮੁਤਾਬਕ ਪਰਮਾਤਮਾ ਦਾ ਨਾਮ ਸੁਣਨਾ ਕਰ।
ਹਰ ਹਰ ਜਪਤ ਸੁਣਤ ਦੁਖ ਜਾਏ ਜੀਓ,
ਇਸ ਪ੍ਰਕਾਰ ਪਰਮਾਤਮਾ ਦਾ ਨਾਮ ਬੋਲਣ ਕਰਕੇ ਸੁਣ ਕਰਕੇ ਤੇਰੇ ਦੁੱਖ ਚਲੇ ਜਾਣਗੇ।
ਹਰ ਹਰ ਨਾਮ ਜਪਿਆ ਦੁੱਖ ਬਿਨਸਿਆ,
ਪਰਮਾਤਮਾ ਦਾ ਨਾਮ ਜਪਣ ਕਰਕੇ ਤੇਰੇ ਦੁੱਖਾਂ ਦਾ ਨਾਸ ਹੋ ਜਾਏਗਾ। ਆਪਾਂ ਦਵਾਈ ਖਾਂਦੇ ਹਾਂ ਤੇ ਸਾਨੂੰ ਨਹੀਂ ਪਤਾ ਚੱਲਦਾ, ਆਟੋਮੈਟਿਕਲੀ ਸਾਡਾ ਰੋਗ ਨਿਵਰਤ ਹੋਈ ਜਾਂਦਾ ਹੈ। ਇਸੇ ਪ੍ਰਕਾਰ ਪਰਮਾਤਮਾ ਦਾ ਨਾਮ ਇੱਕ ਦਵਾਈ ਹੈ, ਤੇ ਜਿਵੇਂ ਆਪਾਂ ਪਰਮਾਤਮਾ ਦੇ ਨਾਮ ਦੀ ਦਵਾਈ ਖਾਵਾਂਗੇ ਨਾ, ਤੇ ਗੁਰਮੁਖ ਅਧੀ ਭੂਤ ਅਧੀ ਦੈਵਿਕ ਅਧੀ ਆਤਮਿਕ ਜਿਹੜੇ ਦੁੱਖ ਨੇ ਇਹ ਨਿਵਰਤ ਹੋ ਜਾਣਗੇ।
ਹਰ ਨਾਮ ਪਰਮ ਸੁਖ ਪਾਇਆ,
ਪਰਮਾਤਮਾ ਦਾ ਨਾਮ ਜਪਣ ਕਰਕੇ ਸਾਰਿਆਂ ਤੋਂ ਉੱਚੇ ਸੁਖ ਦੀ ਪ੍ਰਾਪਤੀ ਹੋ ਗਈ। ਇਹ ਪਰਮ ਸੁਖ ਕਿਉਂ ਕਿਹਾ, ਆਪਾਂ ਨੂੰ ਗੁਰੂ ਪਿਆਰੋ ਚਾਰ ਪੈਸੇ ਮਿਲੇ ਤੇ ਆਪਾਂ ਫੁੱਲ ਫੁੱਲ ਕੇ ਤੁਰਨ ਲੱਗ ਪਏ, ਪੁੱਠਾ ਗੇੜ ਆਇਆ ਤੇ ਆਪਣੇ ਕੋਲ ਚਲੇ ਗਏ, ਮੁੜ ਕੇ ਆਪਾਂ ਵਰਲਾਪ ਕਰਨ ਲੱਗ ਪਏ, ਉਹ ਸੁੱਖ ਟੈਂਪਰੇਰੀ ਹੈ। ਤੇ ਪਰਮ ਸੁੱਖ ਉਹ ਹੈ ਭਾਵੇਂ ਦੁਨੀਆਂ ਚ ਕਿੰਨੇ ਵੀ ਤਰਾ ਤੇ ਚੜਾ ਆਉਣ ਪਰ ਮਨ ਦੀ ਅਵਸਥਾ ਵਿੱਚ ਫਰਕ ਨਾ ਪਾਏ, ਸਟੇਬਲ ਰਹਿ, ਇਹਨੂੰ ਕਹਿੰਦੇ ਨੇ ਪਰਮ ਸੁੱਖ।
ਸਤਿਗੁਰ ਗਿਆਨ ਬਲਿਆ ਘਟ ਚਾਨਣ,
ਗੁਰੂ ਪਾਤਸ਼ਾਹ ਦੇ ਗਿਆਨ ਦਾ ਦੀਵਾ ਸਾਡੇ ਹਿਰਦੇ ਦੇ ਅੰਦਰ ਜਗਿਆ। ਆਪਾਂ ਦੀਵਾਲੀ ਦੇ ਮੌਕੇ ਗੁਰਮੁਖੋ ਲੰਮੀਆਂ ਲੰਮੀਆਂ ਟਿਊਬਾਂ ਲਾਉਂਦੇ ਹਾਂ, ਬਲਬ ਜਗਾਉਂਦੇ ਹਾਂ, ਘਿਓ ਦੇ ਦੀਵੇ ਬਾਲਦੇ ਹਾਂ, ਪਰ ਕਿਤੇ ਆਪਣੇ ਹਿਰਦੇ ਦੇ ਅੰਦਰ ਗੁਰਮੁਖੋ ਗੁਰੂ ਦੇ ਸ਼ਬਦ ਦਾ ਦੀਵਾ ਵੀ ਜਗਾਇਆ ਕਰੀਏ। ਸਤਿਗੁਰ ਸ਼ਬਦ ਉਜਾੜੋ ਦੀਪਾ, ਬਿਨਸਿਓ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਮੇਰੇ ਪਾਤਸ਼ਾਹ ਕਹਿੰਦੇ ਨੇ ਜਦੋਂ ਗੁਰੂ ਦੇ ਗਿਆਨ ਦਾ ਦੀਵਾ ਬਲਿਆ, ਕੱਟ ਚਾਨਣ, ਕੱਟ ਕਹਿੰਦੇ ਨੇ ਅੰਤਿਸ਼ ਕਰਨ ਨੂੰ, ਤੇਰੇ ਹਿਰਦੇ ਦੇ ਅੰਦਰ ਤੇਰੇ ਅੰਤਿਸ਼ ਕਰਨ ਦੇ ਅੰਦਰ ਚਾਨਣ ਹੋ ਜਾਏਗਾ।
ਅਗਿਆਨ ਅੰਧੇਰ ਗਵਾਇਆ,
ਜਿਹੜਾ ਅਗਿਆਨ ਕਰਕੇ ਹਨੇਰਾ ਸੀ ਉਹ ਜਾਂਦਾ ਰਿਹਾ। ਮੈਂ ਗੁਰਮੁਖੋ ਇਹਦੇ ਅਨੁਭਵੀ ਅਰਥੇ ਸਮਝੇ ਨੇ, ਅਗਿਆਨ ਉਦੋਂ ਹੁੰਦਾ ਜਿੰਨਾ ਚਿਰ ਆਪਾਂ ਆਗਿਆ ਚ ਨਾ ਹੋਈਏ। ਅਗਿਆਨ ਲਫ਼ਜ਼ ਪੜ੍ਹਨਾ, ਐੜਾ ਗੱਗਾ ਤੇ ਐੜੇ ਨੂੰ ਕੰਨਾ ਨੰਨਾ ਭਾਵ ਨਹੀਂ। ਆਪਾਂ ਜਿੰਨਾ ਚਿਰ ਗੁਰੂ ਆਗਿਆ ਚ ਨਹੀਂ ਨਾ ਉਹਨਾਂ ਚਿਰ ਗਿਆਨ ਹੈ। ਜਦੋਂ ਗੁਰੂ ਦੀ ਆਗਿਆ ਚ ਆ ਗਏ ਤੇ ਗੁਰੂ ਕਿਰਪਾ ਕਰਕੇ ਛੱਜੂ ਘਿਓਰ ਦੇ ਕੋਲੋਂ ਗੀਤਾ ਦੇ ਅਰਥ ਕਰਾ ਦਿੰਦਾ। ਜਿੰਨਾ ਗੁਰਮੁਖ ਪਿਆਰਿਆਂ ਦੇ ਹਿਰਦੇ ਦੇ ਅੰਦਰ ਗਿਆਨ ਦਾ ਦੀਵਾ ਜਲਿਆ, ਅਗਿਆਨ ਦਾ ਹਨੇਰਾ ਚੱਕਿਆ ਗਿਆ।
ਹਰ ਹਰ ਨਾਮ ਤਿਨੀ ਅਰਾਧਿਆ।
ਦੁੱਖਾਂ ਦਾ ਹਾਰਕ ਪਰਮਾਤਮਾ ਦਾ ਜਾਂ ਨਾਮ ਹੈ, ਉਹਨਾਂ ਨੇ ਮਨ ਕਰਕੇ ਉਹਦੀ ਅਰਾਧਨਾ ਕੀਤੀ।
ਜਿਨ ਮਸਤਕ ਧੁਰ ਲਿਖ ਪਾਏ ਜੀਓ।
ਨਾਲ ਹੀ ਮੇਰੇ ਪਾਤਸ਼ਾਹ ਕਹਿੰਦੇ ਪਿਆਰੋ, ਪਰਮਾਤਮਾ ਦਾ ਨਾਮ ਵੀ ਕਰਮਾਂ ਤੋਂ ਬਿਨਾਂ ਲਿਆ ਨਹੀਂ ਜਾਂਦਾ। ਆਪਾਂ ਕਈ ਵਾਰ ਹਰਿਮੰਦਰ ਸਾਹਿਬ ਜਾਂਦੇ ਹਾਂ ਨਾ ਤੇ ਦਿਲ ਚਾਹੁੰਦਾ ਵੀ ਆਪਾਂ ਕੀਰਤਨ ਸੁਣੀਏ, 2 ਮਿੰਟ ਤੋਂ ਬਾਅਦ ਗੁਰਮੁਖੋ ਆਪਣੀ ਅੱਖਾਂ ਮਿਟੀ ਜਾਂਦੀਆਂ, ਸਾਡੀ ਨੀਂਦ ਆ ਜਾਂਦੀ। ਦਰਬਾਰ ਸਾਹਿਬ ਜਾਂਦੇ ਹਾਂ ਨਾ ਤੇ ਮਨ ਚਾਹੁੰਦਾ ਵੀ ਅਸੀਂ ਵੀ ਕਦੇ ਕੀਰਤਨ ਦਾ ਆਨੰਦ ਮਾਣੀਏ, 2 ਘੜੀਆਂ ਸਾਡੇ ਕੰਨਾਂ ਵਿੱਚ ਪਾਰ ਪੈ ਜਾਏ। ਬਹਿੰਦਿਆਂ ਸਾਰੀ ਨੀਂਦ ਆ ਗਈ। ਉਹਦਾ ਕਾਰਨ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ, ਇਹ ਨਾਂ ਵੀ ਤਾਂ ਜਪਿਆ ਜਾਂਦਾ, ਸੁਣਿਆ ਜਾਂਦਾ ਜੇ ਮੱਥੇ ਦੇ ਕਰਮ ਚੰਗੇ ਹੋਣ, ਜੇ ਲੇਖ ਚੰਗੇ ਹੋਣ ਤਾਂ।
ਹਰ ਨਾਮ ਪਦਾਰਥ ਕਲ ਯੁਗ ਉਤਮ।
ਪਰਮਾਤਮਾ ਦਾ ਨਾਮ ਕੀਮਤੀ ਪਦਾਰਥ ਹੈ ਤੇ ਕਲ ਯੁਗ ਸਾਰਿਆਂ ਤੇ ਇਹਨੂੰ ਉਤਮ ਜਾਨਣਾ ਕਰ।
ਹਰ ਜਪੀਐ ਸਤਗੁਰ ਪਾਏ ਜੀਓ।
ਪਾਤਸ਼ਾਹ ਦੇ ਭਾਵਨਾ ਰੱਖ ਕੇ, ਸ਼ਰਧਾ ਰੱਖ ਕੇ ਪਰਮਾਤਮਾ ਦਾ ਨਾਮ ਜਪਿਆ ਕਰ।
ਹਰ ਹਰ ਮਨ ਪਾਇਆ ਪਰਮ ਸੁਖ ਪਾਇਆ।
ਕਈ ਕੰਮ ਗੁਰਮੁਖੋ ਸਾਡਾ ਦਿਲ ਤਾਂ ਚਾਹੁੰਦਾ ਨਹੀਂ ਪਰ ਕਰੀ ਜਾਂਦੇ ਆ। ਮੇਰੇ ਪਾਤਸ਼ਾਹ ਕਹਿੰਦੇ ਤਾਂ ਹੀ ਤਾਂ ਗੱਲ ਨਹੀਂ ਬਣਦੀ। ਹਰ ਹਰ ਨਾਮ ਮਨ ਪਾਇਆ ਪਰਮ ਸੁਖ ਪਾਇਆ। ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਚੰਗਾ ਲੱਗਾ ਹੈ ਉਹਨਾਂ ਨੇ ਪਰਮ ਸੁਖ ਦੀ ਪ੍ਰਾਪਤੀ ਕਰ ਲਈ।
ਹਰ ਲਾਹ ਪਦ ਨਿਰਬਾਣ ਜੀਓ।
ਲਾਭ ਕਿਹੜਾ ਹੈ? ਬੰਦਾ ਪਦਵੀਆਂ ਦੀ ਪਕੜ ਤੋਂ ਰਹਿਤ ਹੋ ਗਿਆ। ਨਿਰਬਾਣ ਦਾ ਭਾਵ ਹੈ ਬੰਧਨਾਂ ਤੋਂ ਮੁਕਤ ਹੋਣਾ। ਹਰੀ ਪਰਮਾਤਮਾ ਦਾ ਨਾਮ ਜਪਣ ਕਰਕੇ ਬੰਦੇ ਦੇ ਮਨ ਵਿੱਚ ਪਦਵੀ ਦੀ ਭੁੱਖ ਨਹੀਂ, ਅਥਵਾ ਜਿਹੜੇ ਦੁਨੀਆਂ ਦੇ ਬੰਧਨ ਨੇ ਇਹਨਾਂ ਤੋਂ ਮੁਕਤ ਹੋ ਜਾਂਦਾ, ਪਕੜ ਤੋਂ ਰਹਿਤ ਹੋ ਜਾਂਦਾ ਹੈ।
ਹਰ ਪ੍ਰੀਤ ਲਗਾਈ ਹਰ ਨਾਮ ਸਖਾਈ।
ਪਰਮਾਤਮਾ ਦੇ ਪ੍ਰੀਤ ਲਾਉਣ ਦੇ ਨਾਲ ਗੁਰਮੁਖੜਾ ਪਰਮਾਤਮਾ ਦਾ ਨਾਮ ਹੈ। ਸਖਾ ਪੰਡਾ ਸਖਾਈ ਦਾ ਪਾਵੇ ਮਿੱਤਰ ਦੋਸਤ, ਜਿਹੜਾ ਪਰਮਾਤਮਾ ਗੁਰਮੁਖਾ ਤੇਰਾ ਪ੍ਰਲੋਕ ਦਾ ਦੋਸਤ ਜਾਣਨਾ ਕਰ।
ਕੰਮ ਚੂਕਾ ਆਵਣ ਜਾਣ ਜੀਓ।
ਔਰ ਇਸ ਨਾਮ ਦੀ ਬਦੌਲਤ ਬੰਦੇ ਅੰਦਰ ਕਿਸੇ ਪ੍ਰਕਾਰ ਦਾ ਕੋਈ ਭਰਮ ਨਹੀਂ ਰਹਿੰਦਾ। ਜਿਹੜੇ ਵਹਿਮ ਨੇ ਉਹ ਆਪਣੇ ਆਪ ਹੀ ਬੰਦੇ ਦੇ ਅੰਦਰੋਂ ਚੱਕੇ ਜਾਂਦੇ ਹਨ।
ਆਵਣ ਜਾਣਾ ਭ੍ਰਮ ਭਾਉ ਭਾਗਾ।
ਇਸ ਪ੍ਰਕਾਰ ਆਉਣ ਤੇ ਜਾਣ ਦਾ ਗੇੜਾ, ਜਿਹੜੇ ਕਈ ਤਰ੍ਹਾਂ ਦੇ ਵਹਿਮ ਪਏ ਸਨ, ਮਨ ਵਿੱਚ ਡਰ ਸੀ ਵੀ ਮੇਰੀ ਉਮਰ ਮੁੱਕਦੀ ਜਾਂਦੀ ਹੈ, ਮਰੇ ਕਿ ਮਰੇ, ਹੁਣ ਥੋੜੇ ਸਾਲ ਰਹਿ ਗਏ ਨੇ, ਭਾਵ ਕਿਉਂ ਨਾ ਗੁਰਮੁਖਾਂ ਨੂੰ ਮੁੜ ਕੇ ਮੌਤ ਦਾ ਭੈ ਨਹੀਂ ਰਹਿੰਦਾ। ਉਹ ਮੌਤ ਨੂੰ ਮਖੌਲਾਂ ਕਰਦੇ ਹਨ। ਇਹ ਮੌਤ ਨੂੰ ਮਖੌਲਾਂ ਕੌਣ ਕਰੇਗਾ? ਭਰਮ ਤੇ ਭੈ ਤੋਂ ਰਹਿਤ ਕੌਣ ਹੈ? ਹਜ਼ੂਰ ਕਿਰਪਾ ਕਰਦੇ ਹਨ।
ਹਰ 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 ਗੁਣ ਗਾਇਆ।
ਪਹਿਲਾਂ 2 ਵਾਰਾਂ ਆਇਆ ਤੇ 3 ਵਾਰਾਂ ਹਰ ਆਇਆ। ਹਰ 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 ਗੁਣ ਗਾਇਆ। ਜਿਨ੍ਹਾਂ ਪ੍ਰਭੂ ਪਿਆਰਿਆਂ ਨੇ ਮਨ ਕਰਕੇ, ਜਵਾਨ ਕਰਕੇ, ਸਰੀਰ ਕਰਕੇ ਪਰਮਾਤਮਾ ਦੇ ਗੁਣ ਗਾਏ ਨੇ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਨਾ ਕੋਈ ਭੁਲੇਖਾ, ਨਾ ਕੋਈ ਡਰ, ਨਾ ਜੰਮਣ ਤੇ ਮਰਨ ਦਾ ਭੈ ਮਨ ਵਿੱਚ।
ਜਨਮ ਜਨਮ ਕੇ ਕਿਲ ਵੇਖ ਦੁੱਖ
ਉਤਰੇ। ਜਿਹੜੇ ਜਨਮਾਂ ਜਨਮਾਤਰਾਂ ਦੇ ਕੀਤੇ ਪਾਪ ਸਨ, ਕਿਲਵੇ ਕਹਿੰਦੇ ਨੇ ਪਾਪ ਨੂੰ। ਸਲੋਕ 12 ਤੇ ਵਧੀਕ ਵਿੱਚ ਗੁਰਮੁਖੋ 4 ਤਰ੍ਹਾਂ ਦੇ ਪਾਪਾਂ ਦਾ ਜ਼ਿਕਰ ਹੈ। ਉਹ ਕਿਹੜੇ ਨੇ? ਬਾਹਮਣ, ਕੈਲੀ, ਘਾਤ, ਕੰਜਕਾ, ਅਣਚਾਰੀ ਕਾ ਧਾਨ, ਕਿਸੇ ਰੱਬ ਦੇ ਪਿਆਰੇ ਨੂੰ ਮਾਰਨਾ, ਗਊ ਨੂੰ ਮਾਰਨਾ, ਬੱਚੀ ਨੂੰ ਮਾਰਨਾ, ਇਹ ਤਾਂ ਆਪਾਂ ਸਮਝਦੇ ਹਾਂ ਨਾ। ਲੇਕਿਨ ਇੱਕ ਗੱਲ ਬਾਰੇ ਆਪਾਂ ਕਦੇ ਵਿਚਾਰਿਆ ਨਹੀਂ, ਅਣਚਾਰੀ ਕਾ ਧਾਨ ਦਾ ਭਾਵ ਹੈ ਉਹ ਬੰਦਾ ਜਿਹੜਾ ਕਰੈਕਟਰਲੈਸ ਹੈ, ਉਹਦੇ ਘਰੋਂ ਰੋਟੀ ਖਾਣੀ ਪਾਣੀ ਖਾਣ ਤੋਂ ਪਰਹੇਜ਼ ਕਰ। ਆਚਾਰ ਕਹਿੰਦੇ ਨੇ ਕਰੈਕਟਰ ਨੂੰ। ਅਣਚਾਰੀ ਦਾ ਭਾਵ ਹੈ ਕਰੈਕਟਰਲੈਸ, ਜਿਹਨੂੰ ਆਪਾਂ ਆਮ ਕਹਿੰਦੇ ਵਿਭਚਾਰੀ ਬੰਦਾ, ਅਪਵਿੱਤਰ ਸੋਚ ਵਾਲਾ ਬੰਦਾ। ਇਹ ਵੀ ਇੱਕ ਪਾਪ ਹੈ। 4 ਤਰ੍ਹਾਂ ਦੇ ਪਾਪਾਂ ਚੋਂ ਰੱਬ ਦੇ ਪਿਆਰੇ ਨੂੰ ਮਾਰਨਾ, ਗਊ ਨੂੰ ਮਾਰਨਾ, ਬੱਚੀ ਨੂੰ ਮਾਰਨਾ, ਤੇ ਵਿਭਚਾਰੀ ਗੰਦੀ ਸੋਚ ਵਾਲੇ ਮਨੁੱਖ ਦੇ ਘਰੋਂ ਅੰਨ ਪਾਣੀ ਖਾਣਾ, ਇਸ ਪ੍ਰਕਾਰ ਇਹ ਚਾਰ ਤਰ੍ਹਾਂ ਦੇ ਪਾਪਾਂ ਦੀ ਗਿਣਤੀ ਕੀਤੀ ਹੈ। ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ, ਜਨਮਾਂ ਜਨਮਾਤਰਾਂ ਦੇ ਕੀਤੇ ਪਾਪ ਦੁੱਖ ਲੈ ਗਏ ਕਿਸ ਤਰ੍ਹਾਂ।
ਹਰ ਹਰ ਨਾਮ ਸਮਾਇਆ,
ਪਰਮਾਤਮਾ ਦੇ ਨਾਮ ਚ ਲੀਨ ਹੋ ਗਿਆ,
ਜਿਨ ਹਰ ਧਿਆਇਆ ਤੁਰ ਭਾਗ ਲਿਖ ਪਾਇਆ।
ਭਾਈ ਜਿਨ੍ਹਾਂ ਦੇ ਧੁਰੋਂ ਭਾਗ ਲਿਖਣ ਉਹ ਚੇਤੇ ਕਰਦੇ ਨੇ, ਅਥਵਾ ਜਿਨ੍ਹਾਂ ਨੇ ਧਿਆਇਆ ਉਹਨਾਂ ਦੇ ਧੁਰੋਂ ਲਿਖੇ ਗਏ।
ਤਿੰਨ ਸਫਲ ਜਨਮ ਪਰਵਾਨ ਜੀਉ,
ਉਹਨਾਂ ਦਾ ਜਨਮ ਸਹਿਤ ਫੜਦੇ ਤੇ ਪ੍ਰਮਾਣ ਲੇਖੇ ਚ ਹੈ।
ਹਰ ਹਰ ਮਨ ਪਾਇਆ ਪਰਮ ਸੁਖ ਪਾਇਆ,
ਪਰਮਾਤਮਾ ਦਾ ਨਾਮ ਚੰਗਾ ਲੱਗਾ ਪਿਆਰੇ, ਉਹਨਾਂ ਨੂੰ ਵੱਡੇ ਪਰਮ ਸੁਖ ਦੀ ਪ੍ਰਾਪਤੀ ਹੋ ਗਈ।
ਹਰ ਲਾਹ ਪਦ ਨਿਰਵਾਣ ਜੀਉ,
ਸਾਰਿਆਂ ਤੋਂ ਵੱਡਾ ਲਾਭ ਕਿਹੜਾ ਹੈ, ਇਸ ਪਦਵੀ ਨੂੰ ਪ੍ਰਾਪਤ ਹੋ ਗਏ ਕਿ ਉਹਨਾਂ ਦੇ ਅੰਦਰ ਪਕੜ ਨਹੀਂ, ਪਕੜ ਤੋਂ ਰਹਿਤ ਹੋ ਗਏ।
ਜਿਨ ਹਰ ਮੀਠ ਲਗਾਨਾ ਤੇ ਜਨ ਪ੍ਰਧਾਨਾ,
ਜਿਨ੍ਹਾਂ ਨੂੰ ਭਾਈ ਪਰਮਾਤਮਾ ਦਾ ਨਾਮ ਮਿੱਠਾ ਲੱਗਾ, ਪ੍ਰਧਾਨਾਂ ਤੋਂ ਪਾਵ ਈਤ ਆਬਰੂ ਵਾਲੇ, ਮਾਣ ਸਨਮਾਨ ਵਾਲੇ ਹੋ ਗਏ, ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਮਿੱਠਾ ਲੱਗਾ ਹੈ।
ਤੇ ਉਤਮ ਹਰ ਹਰ ਲੋਕ ਜੀਉ,
ਭਾਈ ਰੱਬ ਦੇ ਪਿਆਰੇ ਉਤਮ ਪੁਰਸ਼ ਨੇ ਕੌਣ, ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਮਿੱਠਾ ਲੱਗਾ।
ਹਰ ਨਾਮ ਵਡਾਈ ਹਰ ਨਾਮ ਸਖਾਈ,
ਪਿਆਰਿਆ ਪਰਮਾਤਮਾ ਦੇ ਨਾਮ ਵਿੱਚ ਹੀ ਵਡਿਆਈਆਂ ਨੇ ਤੇ ਪਰਮਾਤਮਾ ਦਾ ਨਾਮ ਹੀ ਸਖਾ ਹੈ। ਜਦੋਂ ਕਈ ਵਾਰ ਚਾਹੀਦਾ ਨਾ, ਪ੍ਰਕਰਮਾਂ ਲੱਗੀ ਦੀਆਂ ਨੇ ਤੇ ਕਈ ਗੁਰਮੁਖ ਪਿਆਰੇ ਫਤਿਹ ਬੁਲਾਉਂਦੇ ਤੇ ਆਪਣੇ ਆਪ ਸ਼ਰਮ ਆਉਂਦੀ ਵੀ ਸਾਡੇ ਆਪਣੇ ਪੱਲੇ ਕੀ ਹੈ, ਤੇ ਨਾਲ ਹੀ ਕੋਈ ਰਾਮਦਾਸ ਪਾਤਸ਼ਾਹ ਨੂੰ ਮੱਥਾ ਟੇਕਦਾ, ਪਾਤਸ਼ਾਹ ਤੇਰੇ ਕਰਕੇ ਸਾਡੇ ਵਰਗੇ ਨਤੀਜੇ ਤੁਰੇ ਫਿਰਦੇ ਨੇ। ਇਸ ਕਰਕੇ ਨੀ ਵੀ ਫਲਾਨੇ ਪਿੰਡ ਦਾ ਤੇ ਫਲਾਨੇ ਦਾ ਪੁੱਤ ਹੈ, ਨਹੀਂ ਨਹੀਂ, ਇਹ ਸਾਰਾ ਕੁਝ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਰਕੇ, ਗੁਰੂ ਰਾਮਦਾਸ ਪਾਤਸ਼ਾਹ ਕਰਕੇ ਹੈ। ਹਰ ਨਾਮ ਵਡਾਈ ਹਰ ਨਾਮ ਸਿਖਾਈ, ਪਰਮਾਤਮਾ ਦੇ ਨਾਮ ਕਰਕੇ ਵਡਿਆਈ ਹੈ ਤੇ ਪਰਮਾਤਮਾ ਦਾ ਨਾਮ ਹੀ ਸਖਾ ਪਿਆਰਿਓ।
ਸ਼ਬਦੀ ਹਰ ਰਸ ਭੋਗ ਜੀਓ,
ਇਸ ਪ੍ਰਕਾਰ ਗੁਰੂ ਦੇ ਉਪਦੇਸ਼ ਦੁਆਰਾ ਨਾਮ ਚਿੰਤਨ ਕਰਕੇ, ਜਿਵੇਂ ਛੋਟਾ ਜਿਹਾ ਬੱਚਾ ਟੋਫੀਆਂ ਖਾਂਦਾ, ਮੈਂ ਨਾਮ ਜਪਣ ਦਾ ਤੁਹਾਨੂੰ ਦੱਸ ਦੇਸੀ ਤਰੀਕਾ ਦੱਸਾਂ, ਜਿਵੇਂ ਛੋਟਾ ਜਿਹਾ ਬੱਚਾ ਟੋਫੀ ਨੂੰ ਚੂਸਦਾ ਨਾ ਤੇ ਚੱਬਦਾ ਨਹੀਂ, ਰਸ ਜ਼ਿਆਦਾ ਆਉਂਦਾ ਹੈ। ਆਪਾਂ ਨਾਮ ਨੂੰ ਚੱਬਦੇ ਹਾਂ, ਚੂਸਦੇ ਨਹੀਂ। ਚੱਪਣ ਤੋਂ ਪਾਪ ਇੱਕ ਓਂਕਾਰ ਆਖਿਆ ਤੇ ਮੁੜ ਕੇ ਆਖਿਆ ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਬਾਕੀ ਪਤਾ ਨਹੀਂ ਪੜਿਆ ਕੀ ਹੈ। ਬਾਣੀ ਰਸ ਲਸ ਲੈ ਕੇ ਪੜੋ, ਰਸ ਲੈ ਕੇ ਸਵਾਦ ਲੈ ਕੇ, ਇਹ ਸਰਵਣੋ ਮੇਰ ਹੋ ਸਾਚੇ ਸੁਣਨੇ ਨੂੰ ਪਠਾਏ, ਨਹੀਂ ਨਾ ਸੁਣਦੇ ਕੰਨ, ਤੇ ਫੇਰ ਕਹੀਏ ਇਹ ਸਰਵਣੋ ਮੇਰਿਓ ਸਾਚੇ ਸੁਣਨੇ ਨੂੰ ਪਠਾਏ, ਤੇ ਕੰਨ ਕਹਿੰਦੇ ਕੀ ਆਨਾ ਹੈ, ਤੂੰ ਉਹਨੂੰ ਆਖੇ ਸਰੀਰ ਲਾਏ ਸੁਣੋ ਸੱਤ ਬਾਣੀ, ਇਹ ਜੇ ਰਸ ਲੈਣ ਦਾ ਤਰੀਕਾ। ਤੇ ਮੇਰੇ ਪਾਤਸ਼ਾਹ ਕਹਿੰਦੇ ਗੁਰੂ ਦੇ ਉਪਦੇਸ਼ ਦੁਆਰਾ ਹਰੀ ਦੇ ਰਸ ਨੂੰ ਭੋਗਣਾ ਕਰ, ਇਹਦਾ ਅਨੁਭਵ ਲੈਣਾ ਕਰ।
ਗੁਰ ਸ਼ਬਦੀ ਹਰ ਰਸ ਭੋਗ ਜੀਉ,
ਗੁਰੂ ਦੇ ਉਪਦੇਸ਼ ਦੁਆਰਾ ਹਰੀ ਦੇ ਰਸ ਨੂੰ ਭੋਗਣਾ ਕਰ।
ਹਰ ਰਸ ਭੋਗ ਮਹਾ ਨਿਰਜੋਗ,
ਨਿਰਜੋਗ ਤੋਂ ਭਾਵ ਬੰਧਨ ਤੋਂ ਰਹਿਤ ਨਿਰਲੇਪ, ਹਰੀ ਦਾ ਰਸ ਭੋਗਣ ਕਰਕੇ ਗੁਰਮੁਖਾ ਤੈਨੂੰ ਨਿਰਲੇਪ ਅਵਸਥਾ ਦੀ ਪ੍ਰਾਪਤੀ ਹੋ ਜਾਏਗੀ।
ਵੱਡ ਭਾਗੀ ਹਰ ਰਸ ਪਾਇਆ,
ਵੱਡੇ ਭਾਗਾਂ ਵਾਲੇ ਨੇ ਜਿਨ੍ਹਾਂ ਨੇ ਹਰੀ ਰਸ ਨੂੰ ਪ੍ਰਾਪਤ ਕਰ ਲਿਆ।
ਸੇ ਧੰਨ ਵੱਡੇ ਸਤ ਪੁਰਖਾ ਪੂਰੇ,
ਉਹ ਭਾਈ ਸਤ ਪੁਰਖ ਨੇ, ਉਹ ਪੂਰੇ ਨੇ, ਉਹ ਧੰਨਤਾ ਦੇ ਯੋਗ ਨੇ,
ਜਿਨ ਗੁਰਮਤ ਨਾਮ ਧਿਆਇਆ,
ਜਿਨ੍ਹਾਂ ਨੇ ਗੁਰੂ ਦੀ ਮਤ ਦੁਆਰਾ ਨਾਮ ਨੂੰ ਚੇਤੇ ਕੀਤਾ ਹੈ।
ਜਨ ਨਾਨਕ ਰੀਣ ਮੰਗੈ ਪਗ ਸਾਧੂ,
ਅਸੀਂ ਦਾਸਾ ਭਾਵ ਤਾਰ ਕੇ ਪਾਤਸ਼ਾਹ ਤੇਰੇ ਪਿਆਰੇ ਸੰਤਾਂ ਗੁਰਮੁਖਾਂ ਦੀ ਚਰਨ ਧੂੜ ਮੰਗਦੇ ਹਾਂ।
ਮਨ ਚੂਕਾ ਸੋਗ ਵਿਜੋਗ ਜੀਉ,
ਜਿਨ੍ਹਾਂ ਨੇ ਮੰਗੀ ਉਹਨਾਂ ਦੇ ਮਨ ਦੀ ਚਿੰਤਾ ਜਿਹੜਾ ਵਿਛੋੜਾ ਸੀ ਉਹਨਾਂ ਦੇ ਅੰਦਰ ਚੱਕਿਆ ਗਿਆ, ਉਹ ਪਰਮਾਤਮਾ ਨਾਲ ਇੱਕ ਮਿੱਕ ਹੋ ਗਏ।
ਜਿਨ ਹਰ ਮੀਠ ਲਗਾਨਾ ਤੇ ਜਨ ਪ੍ਰਧਾਨਾ,
ਜਿਨ੍ਹਾਂ ਨੂੰ ਭਾਈ ਪਰਮਾਤਮਾ ਦਾ ਨਾਮ ਮਿੱਠਾ ਲੱਗਾ ਚੰਗਾ ਲੱਗਾ ਹੈ, ਉਹ ਇਰਦਾਰ ਨੇ ਪੱਤ ਵਾਲੇ ਨੇ, ਉਹ ਮੁਖੀਏ ਹਨ।
ਤੇ ਉਤਮ ਹਰ ਹਰ ਲੋਕ ਜੀਉ,
ਉਹ ਭਾਈ ਉਤਮ ਪੁਰਸ਼ ਨੇ, ਪਰਮੇਸ਼ਰ ਦੇ ਪਿਆਰੇ ਨੇ, ਸਤਿਗੁਰੂ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰਨ, ਇਹ ਸਾਡੀ ਅਵਸਥਾ ਬਣੇ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਧੰਨਵਾਦ, ਗੁਰੂ ਕੇ ਸੰਗਤਾਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮੁਆਫੀ ਜੀ।
ਜਨ ਨਾਨਕ ਰੇਨ ਮੰਗੈ ਪਗ ਸਾਧੂ ਮਨ ਚੂਕੈ ਸੋਗ ਵਿਜੋਗ ਜੀਓ ਜਿਨ ਹਰ ਮੀਠ ਲਗਾਨਾ ਤੇ ਜਨ ਪ੍ਰਧਾਨਾ ਤੇ ਉਤਮ ਹਰ ਹਰ ਲੋਗ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।